ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡ ਵੇਸ ਭੇਖ ਚਤੁਰਾਈ ਦੁਬਧਾ ਇਹੋ ਫਲ ਨਾਹੀ ਜੀਓ ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡ ਵੇਸ ਭੇਖ ਚਤੁਰਾਈ ਦੁਬਧਾ ਇਹ ਫਲ ਨਾਹੀ ਜੀਓ ਮਨ ਰੇ ਥਿਰ ਰਹੋ ਮਤ ਕਟ ਜਾਹੀ ਜੀਓ ਬਾਹਰ ਧੂੜਤ ਬਹੁਤ ਦੁੱਖ ਪਾਵਾਹੇ ਘਰ ਅੰਮ੍ਰਿਤ ਘਟ ਮਾਹੀ ਜੀਓ ਰਹਾਓ ਅਵਗਣ ਛੋੜ ਗੁਨਾ ਕਾ ਧਾਵਹੋ ਕਰ ਅਵਗਣ ਪਛਤਾਹੀ ਜੀਓ ਸਾਰ ਅਪਸਰ ਕੀ ਸਾਰ ਨ ਜਾਣਾ ਹੈ ਫਿਰ ਫਿਰ ਕੀ ਚੁਬਾਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾਵਹੋ ਕਾਹੀ ਜੀਓ ਨਿਰਮਲ ਨਾਮ ਜਪੋ ਸਦ ਗੁਰ ਮਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ ਸਚ ਗੁਰ ਬਚਨ ਫਲ ਪਾਹੀ ਜੀਓ ਜੋ ਭਾਵੈ ਤਿਉਂ ਰਾਖੋ ਹਰ ਜੀਓ ਜਨ ਨਾਨਕ ਸਬਦ ਸਲਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ ਸਚ ਗੁਰ ਬਚਨੀ ਫਲ ਪਾਹੀ ਜੀਓ ਜੋ ਭਾਵੈ ਤੋ ਰਾਖੋ ਹਰ ਜੀਓ ਜਨ ਨਾਨਕ ਸਬਦ ਸਲਾਹੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੂੰ ਸੁਲਤਾਨ ਕਹਾਂ ਹਉ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇ ਸੋ ਕਹਾਂ ਸੁਵਾਮੀ ਮੈਂ ਮੂਰਖ ਕਹਿਣ ਨਾ ਜਾਈ ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਜੁਗੋ ਜੁਗ ਅਟਲ ਸਰਬ ਕਲਾ ਸਮਰੱਥ ਸਤਿਗੁਰੂ ਜ਼ਹਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਪਰਮ ਸਤਿਕਾਰਯੋਗ ਵੱਡ ਭਾਗੀ ਗੁਰੂ ਸਵਾਰੇ ਸਤਸੰਗੀ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਜਿੱਥੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਉੱਥੇ ਮਾਨਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਜੋ ਪਾਵਨ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ ਸੀ ਉਸ ਦੀ ਵਿਚਾਰ ਸਰਵਣ ਕਰਨ ਦੇ ਲਈ ਇਸ ਮਹਾਨ ਪਾਵਨ ਇਤਿਹਾਸਕ ਅਸਥਾਨ 'ਤੇ ਆਪ ਜੀ ਜੁੜ ਬੈਠੇ ਹੋ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ, ਗੁਰੂ ਕੀ ਹਜ਼ੂਰੀ 'ਚ ਬੈਠ ਕੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਜੀਵਨ ਦੀਆਂ ਇਹ ਘੜੀਆਂ ਆਨੰਦਿਤ ਬਣਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪਰਮਾਤਮਾ ਨੇ ਮਨੁੱਖਾਂ ਦੇ ਹੀ ਸਾਨੂੰ ਬਖਸ਼ਿਸ਼ ਕੀਤੀ ਹੈ, ਇਸ ਦਾ ਕੋਈ ਮਨੋਰਥ ਹੈ? ਜੋ ਕੁਝ ਵੀ ਵਾਹਿਗੁਰੂ ਜੀ ਨੇ ਬਣਾਇਆ ਹੈ ਉਹਦਾ ਕੋਈ ਮਨੋਰਥ ਹੈ? ਜ਼ਿੰਦਗੀ ਬੜੀ ਮਹਾਨ ਹੈ। ਜੇ ਕਿਤੇ ਜ਼ਿੰਦਗੀ ਦੀ ਮਹਾਨਤਾ ਦਾ ਮਨੁੱਖ ਨੂੰ ਪਤਾ ਲੱਗ ਜਾਏ ਫਿਰ ਯਕੀਨਨ ਉਸ ਮਨੋਰਥ ਨੂੰ ਇਹ ਪ੍ਰਾਪਤ ਕਰ ਲਏ। ਆਪਾਂ ਦੇਖਦੇ ਸਮੇਂ ਆਪਣੀ ਚਾਲ ਦੇ ਨਾਲ ਤੁਰਿਆ ਜਾ ਰਿਹਾ ਹੈ। 15 ਵਾਰੀ ਅੱਖ ਚਮਕੀਏ ਇੱਕ ਵਿਸਾ ਬਣਦਾ ਹੈ, 15 ਵਿਸਿਆਂ ਦਾ ਇੱਕ ਚਸਾ ਬਣਦਾ ਹੈ, 30 ਚਸਾਂ ਦਾ ਇੱਕ ਪਲ ਬਣਦਾ ਹੈ, 60 ਪਲਾਂ ਦੀ ਇੱਕ ਘੜੀ ਬਣਦੀ ਹੈ, 7.5 ਘੜੀਆਂ ਦਾ ਇੱਕ ਵਾਰ ਬਣ ਜਾਂਦਾ। ਇਵੇਂ ਵਾਰ ਕਰਕੇ, ਥਿੱਤਾਂ ਕਰਕੇ, ਮਹੀਨਿਆਂ ਕਰਕੇ, ਸਾਲਾਂ ਕਰਕੇ, ਸਦੀਆਂ ਕਰਕੇ, ਯੁੱਗਾਂ ਕਰਕੇ ਜ਼ਿੰਦਗੀ ਬਤੀਤ ਹੁੰਦੀ ਜਾ ਰਹੀ ਹੈ। ਇਹ ਸਮੇਂ ਦਾ ਚੱਕਰ ਹੈ। ਪਰ ਜਿਹੜਾ ਇਸ ਸਮੇਂ ਦੀ ਮਹਾਨਤਾ ਨੂੰ ਸਮਝ ਲੈਂਦਾ ਉਹ ਜ਼ਿੰਦਗੀ ਦਾ ਫਲ ਪ੍ਰਾਪਤ ਕਰ ਲੈਂਦਾ। ਜ਼ਿੰਦਗੀ ਦਾ ਫਲ ਕੀ ਹੈ? ਉਸ ਪਰਮ ਆਨੰਦ ਵਿੱਚ ਲਿਵਲੀਨ ਹੋਣਾ। ਗੁਰੂ ਕੇ ਅੰਮ੍ਰਿਤ ਬਚਨ ਆਪਾਂ ਹਰ ਰੋਜ਼ ਯਾਦ ਕਰਦੇ ਹਾਂ ਕਿ ਭਈ ਪ੍ਰਾਪਤ ਮਾਨੁੱਖ ਦੇਹੁਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਗੋਬਿੰਦ ਨੂੰ ਮਿਲਣਾ ਹੈ ਇਹ ਜ਼ਿੰਦਗੀ ਵਿੱਚ, ਉਸ ਪਰਮ ਆਨੰਦ ਵਿੱਚ ਲਿਵਲੀਨ ਹੋਣਾ। ਅੱਜ ਦੇ ਜੋ ਪਾਵਨ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਮੁੱਖ ਵਾਕ ਦੇ ਰੂਪ ਵਿੱਚ ਆਪ ਜੀ ਸਰਵਣ ਕਰ ਰਹੇ ਸੀ, ਇਸ ਅੰਦਰ ਸਤਿਗੁਰੂ ਜੀ ਨੇ ਜਿੱਥੇ ਇਹ ਗੱਲ ਸਾਨੂੰ ਦਰਸਾਈ ਹੈ ਕਿ ਜ਼ਿੰਦਗੀ ਦਾ ਕੋਈ ਫਲ ਪ੍ਰਾਪਤ ਕਰਨ ਲਈ ਆਏ ਹਾਂ ਪਰ ਦੁਬਿਧਾ ਇਹ ਫਲ ਨਾਹੀਂ ਜੀਓ, ਦੁਬਿਧਾ ਵਿੱਚ ਰਹਿ ਕੇ, ਭੇਖ ਕਰਕੇ, ਚਤਰਾਈਆਂ ਕਰਕੇ, ਪਖੰਡ ਕਰਕੇ, ਅਡੰਬਰ ਕਰਕੇ ਇਹ ਫਲ ਨਹੀਂ ਮਿਲਣਾ। ਨਾਲ ਸਤਿਗੁਰੂ ਜੀ ਨੇ ਇਹ ਵੀ ਦੱਸਿਆ ਗੁਰਬਚਨੀ ਫਲ ਪਾਹੀ ਜੀਓ, ਜੇ ਉਹ ਫਲ ਪ੍ਰਾਪਤ ਕਰਨਾ ਤਾਂ ਉਹਦੀ ਜੁਗਤ ਹੈ। ਵਾਹਿਗੁਰੂ ਜੀ ਨੇ ਜਿੱਥੇ ਇਹ ਮਹਾਨ ਧਰਤੀ ਬਣਾਈ ਹੈ ਉੱਤੋਂ ਮਨੁੱਖਾਂ ਦੇ ਹੀ ਦਿੱਤੀ ਹੈ, ਉੱਥੇ ਮਨੁੱਖ ਦੇ ਅੰਦਰ ਹੀ ਇੱਕ ਅੰਮ੍ਰਿਤ ਦਾ ਖਜ਼ਾਨਾ ਰੱਖਿਆ ਹੋਇਆ ਪਰ ਮਨੁੱਖ ਨੂੰ ਉਹਦਾ ਗਿਆਨ ਨਹੀਂ ਹੈ। ਗੁਰਦੇਵ ਜੀ ਨੇ ਬਚਨ ਕੇ ਕਿ ਸਾਡੀ ਹਾਲਤ ਉਸ ਮਿਰਗ ਵਰਗੀ ਹੈ ਜਿਹਦੀ ਧੁੰਨੀ ਵਿੱਚ ਕਸਤੂਰੀ ਹੁੰਦੀ ਹੈ ਪਰ ਕਸਤੂਰੀ ਉਹ ਬਾਹਰੋਂ ਲੱਭਦਾ। ਸਾਹਿਬ ਜੀ ਕਹਿੰਦੇ ਹਿਰਦੇ 'ਚ ਅੰਮ੍ਰਿਤ ਹੈ, ਉਹ ਆਨੰਦ ਦਾ ਘਰ ਸਾਡੇ ਹਿਰਦੇ 'ਚ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਜਿਵੇਂ ਮਿਰਗ ਨੂੰ ਉਸ ਕਸਤੂਰੀ ਦਾ ਗਿਆਨ ਨਹੀਂ ਹੈ, ਮਨੁੱਖ ਨੂੰ ਆਪਣੇ ਅੰਦਰਲੇ ਖਜ਼ਾਨੇ ਦਾ, ਅੰਮ੍ਰਿਤ ਦੇ ਖਜ਼ਾਨੇ ਦਾ ਗਿਆਨ ਨਹੀਂ ਹੈ। ਵੈਸੇ ਹਰ ਮਨੁੱਖ ਸੋਚਦਾ ਕਿ ਜ਼ਿੰਦਗੀ 'ਚ ਪਰਮ ਸੁੱਖ ਮਿਲ ਜਾਏ, ਪਰਮ ਆਨੰਦ ਮਿਲ ਜਾਏ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਬਚਨ ਲਿਖਿਆ ਹੈ, ਆ ਵੱਡੇ ਵੱਡੇ ਦੇਵਤੇ, ਰਿਸ਼ੀ, ਮੁਨੀ, ਤਪਸਵੀ ਜੋ ਵੀ ਤਪ ਕਰਦੇ ਨੇ, ਸਾਧਨਾ ਕਰਦੇ ਨੇ, ਉਹਨਾਂ ਦਾ ਮਨੋਰਥ ਹੈ ਨਾ ਕਿ ਸਾਨੂੰ ਜ਼ਿੰਦਗੀ 'ਚ ਕੋਈ ਪਰਮ ਆਨੰਦ ਮਿਲ ਜਾਏ, ਪਰ ਇਹ ਕੁਝ ਕੀਤਿਆਂ ਮਿਲਦਾ ਨਹੀਂ ਹੈ। ਗੁਰਦੇਵ ਕਹਿੰਦੇ ਉਹ ਆਨੰਦ, ਉਹ ਅੰਮ੍ਰਿਤ ਦਾ ਖਜ਼ਾਨਾ ਮਿਲਦਾ ਗੁਰੂ ਦੇ ਰਾਹੀਂ। ਆਨੰਦ ਸਾਹਿਬ ਜੀ ਵਿੱਚ ਗੁਰੂ ਕੇ ਬਚਨ ਪੜ੍ਹਨੇ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਮ੍ਰਿਤ ਕਹਿੰਦੇ ਨੇ ਮੌਤ ਨੂੰ, ਅੰਮ੍ਰਿਤ ਕਹਿੰਦੇ ਨੇ ਮੌਤ ਤੋਂ ਰਹਿਤ ਅਵਸਥਾ ਪ੍ਰਦਾਨ ਕਰਨ ਵਾਲੀ ਜਿਹੜੀ ਵਸਤੂ ਹੈ, ਜੋ ਜਲ ਹੈ। ਗੁਰਦੇਵ ਕਹਿੰਦੇ ਉਹ ਅੰਮ੍ਰਿਤ ਹੈ ਵਾਹਿਗੁਰੂ ਜੀ ਦੇ ਨਾਮ ਰਾਹੀਂ ਮਿਲਣਾ, ਪਰਮਾਤਮਾ ਦੇ ਪਿਆਰ 'ਚ ਜੁੜ ਕੇ ਮਿਲਣਾ, ਨਾਮ ਦੀ ਦਾਤ ਗੁਰੂ ਪਾਸੋਂ ਮਿਲਣੀ ਹੈ। ਸਾਹਿਬ ਕਹਿੰਦੇ ਜਿਸ ਉਸ ਅੰਮ੍ਰਿਤ ਨੂੰ, ਖਜ਼ਾਨੇ ਨੂੰ ਦੇਵਤੇ ਮੁਨੀ ਜਨ ਲੱਭਦੇ ਨੇ, ਉਹ ਦਾਤ ਸਾਨੂੰ ਗੁਰੂ ਪਾਸੋਂ ਮਿਲ ਗਈ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜਨ ਸਭ ਤੁਧ ਉਪਾਇਕ ਵੇਖ ਪ੍ਰਸੰਨ ਆਇਆ, ਲੱਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਇਹ ਸਾਰੇ ਜੀਵ ਜੰਤ ਪਰਮਾਤਮਾ ਦੇ ਬਣਾਏ ਨੇ, ਪਰ ਜਿਨ੍ਹਾਂ ਨੂੰ ਗੁਰੂ ਦੀ ਮਹਾਨਤਾ ਦਾ, ਗੁਰੂ ਦੀ ਵਡਿਆਈ ਦਾ ਪਤਾ ਲੱਗਿਆ, ਉਹ ਗੁਰੂ ਕੇ ਚਰਨ ਪਰਸਣ ਲਈ ਆ ਗਏ ਅਤੇ ਗੁਰੂ ਕੇ ਬਚਨ ਮੰਨ ਕੇ ਉਹਨਾਂ ਦੇ ਹਿਰਦੇ 'ਚ ਜਦੋਂ ਲੱਭ ਲੋਭ ਅਹੰਕਾਰ ਮਿਟ ਗਿਆ, ਜਦੋਂ ਉਹਨਾਂ ਨੂੰ ਗੁਰੂ ਚੰਗਾ ਲੱਗਣ ਲੱਗ ਪਿਆ, ਗੁਰੂ ਭਲਾ ਲੱਗਣ ਲੱਗ ਪਿਆ, ਉਦੋਂ ਉਹਨਾਂ ਨੇ ਆਪਣੇ ਹਿਰਦੇ 'ਚੋਂ ਹੀ ਅੰਮ੍ਰਿਤ ਦਾ ਖਜ਼ਾਨਾ ਲੱਭ ਲਿਆ। ਅੰਮ੍ਰਿਤ ਹਿਰਦੇ ਵਿੱਚ ਹੈ। ਗੁਰਦੇਵ ਜੀ ਨੇ ਇੱਕ ਬਚਨ ਕਿਹਾ ਸੀ, ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਬੰਦੇ ਆ ਸਭ ਕੁਝ ਤੇਰੇ ਹਿਰਦੇ 'ਚ ਹੈ। ਬੰਦਾ ਥੋੜ੍ਹਾ ਜਿਹਾ ਧਾਰਮਿਕ ਬਣਨ ਲੱਗਦਾ ਹੈ ਨਾ ਅਤੇ ਉਹ ਰੱਬ ਨੂੰ ਲੱਭਣ ਦੇ ਲਈ ਘਰੋਂ ਭੱਜ ਉੱਠਦਾ ਹੈ, ਕੋਈ ਖਾਸ ਭੇਖ ਬਣਾ ਲੈਂਦਾ, ਕੋਈ ਖਾਸ ਥਾਂ 'ਤੇ ਜਾ ਕੇ ਬੈਠ ਜਾਂਦਾ, ਘਰ ਬਾਹਰ ਛੱਡ ਦੇਵੇਗਾ, ਪਰਿਵਾਰ ਛੱਡ ਦੇਵੇਗਾ, ਇਹੀ ਕੁਝ ਹੁੰਦਾ ਨਾ ਧਾਰਮਿਕ ਦੁਨੀਆ 'ਚ। ਪਰ ਗੁਰੂ ਬਾਬਾ ਜੀ ਨੇ ਇੱਕ ਬਚਨ ਕਿਹਾ, ਬੰਦੇ ਆ ਰੱਬ ਨੂੰ ਲੱਭਣਾ ਅਤੇ ਰੱਬ ਨੂੰ ਲੱਭਣ ਤੋਂ ਪਹਿਲਾਂ ਆਪਣੇ ਆਪ ਨੂੰ ਜਾਣ, ਜ਼ਿੰਦਗੀ ਨੂੰ ਪਹਿਚਾਣ, ਤੇਰੀ ਜ਼ਿੰਦਗੀ ਦੀ ਮਹਾਨਤਾ ਕੀ ਹੈ। ਰੱਬ ਨੂੰ ਲੱਭਣਾ ਅਤੇ ਆਪਣੇ ਆਪ ਨੂੰ ਜਾਣ। ਜਿੰਨਾ ਚਿਰ ਤੂੰ ਆਪਣੇ ਆਪ ਨੂੰ ਨਹੀਂ ਨਾ ਜਾਣਦਾ, ਤੂੰ ਰੱਬ ਨੂੰ ਕਦੀ ਨਹੀਂ ਜਾਣ ਸਕੇਗਾ। ਅਤੇ ਆਪਣੇ ਆਪ ਨੂੰ ਜਾਣਨ ਲਈ ਗੁਰੂ ਕੋਲ ਆਉਂਦੇ, ਜਿਵੇਂ ਆਪਾਂ ਸ਼ੀਸ਼ੇ ਦੇ ਸਾਹਮਣੇ ਜਾਂਦੇ, ਸਾਨੂੰ ਸਾਡੇ ਸਰੂਪ ਦਾ ਪਤਾ ਲੱਗਦਾ, ਪਹਿਰਾਵੇ ਦਾ ਪਤਾ ਲੱਗਦਾ। ਗੁਰੂ ਸਾਨੂੰ ਸਾਡਾ ਸਰੂਪ ਦਰਸਾਉਂਦਾ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪਣੇ ਮੂਲ ਨੂੰ ਜਾਣ। ਸਾਹਿਬ ਜੀ ਕਹਿੰਦੇ ਆਪ ਪਛਾਣੇ ਤਾਂ ਸੌ ਜਾਣੇ, ਜੇ ਕਿਤੇ ਤੂੰ ਆਪਣੇ ਆਪ ਨੂੰ ਪਛਾਣ ਲਵੇਂ ਤਾਂ ਉਸ ਪਰਮਾਤਮਾ ਨੂੰ ਜਾਣ ਲਏਗਾ। ਜਿੰਨਾ ਚਿਰ ਆਪਣੇ ਆਪ ਨੂੰ ਨਹੀਂ ਜਾਣੇਗਾ ਜੋ ਕੁਝ ਮਰਜ਼ੀ ਕਰੀ ਜਾ। ਗਿਆਨ ਨਾ ਹੋਣ ਕਰਕੇ ਬੰਦਾ ਸੋਚਦਾ ਖਾਸ ਭੇਖ ਕੀਤਿਆਂ ਰੱਬ ਮਿਲ ਜਾਏਗਾ, ਚਤਰਾਈ ਨਾਲ ਰੱਬ ਮਿਲ ਜਾਏਗਾ। ਇਹ ਗੱਲ ਇਹ ਚੇਤੇ ਰੱਖਣਾ, ਬੰਦਾ ਭੇਖ ਨਾਲ ਲੋਕਾਂ ਨੂੰ ਵਰਗਲਾ ਸਕਦਾ, ਚਤਰਾਈਆਂ ਨਾਲ ਲੋਕਾਂ ਨੂੰ ਭਰਮਾ ਸਕਦਾ, ਪਰ ਸੱਚ ਨੂੰ ਨਹੀਂ ਪ੍ਰਾਪਤ ਕਰ ਸਕਦਾ। ਇਹ ਗੱਲ ਹਕੀਕਤ ਮੰਨਣੀ ਪਏਗੀ। ਤੁਸੀਂ ਬੜੇ ਸਿਆਣੇ ਹੋ, ਤੁਸੀਂ ਬੜੀਆਂ ਗੱਲਾਂ ਬਾਤਾਂ 'ਚ ਮਾਹਿਰ ਹੋ, ਆਪਣੀਆਂ ਗੱਲਾਂ ਬਾਤਾਂ ਦੇ ਰਹੀ ਲੋਕਾਂ ਨੂੰ ਤੁਸੀਂ ਆਪਣੇ ਮਗਰ ਲਗਾ ਸਕਦੇ ਹੋ, ਪਰ ਸੌ ਬੰਦਾ ਇਹ ਗੱਲ ਕਹਿ ਦੇਵੇ ਅੰਮ੍ਰਿਤ ਨੂੰ ਕਿ ਇਹ ਜ਼ਹਿਰ ਹੈ, ਅੰਮ੍ਰਿਤ ਦਾ ਅੰਮ੍ਰਿਤ ਹੀ ਰਹਿਣਾ। ਸੌ ਬੰਦਾ ਇਹ ਗੱਲ ਕਹਿ ਦੇਵੇ ਅੰਮ੍ਰਿਤ ਨੂੰ ਦੇਖ ਕੇ ਕਿ ਇਹ ਜ਼ਹਿਰ ਹੈ, ਉਹ ਜ਼ਹਿਰ ਨਹੀਂ ਬਣ ਜਾਣੀ, ਉੱਥੇ ਅੰਮ੍ਰਿਤ ਹੀ ਰਹਿਣਾ। ਤੁਸੀਂ ਲੋਕਾਂ ਦੀਆਂ ਗੱਲਾਂ 'ਚ ਆਪਣੇ ਆਪ ਸਿਆਣੇ ਬਣ ਜਾਓ, ਧਰਮੀ ਬਣ ਜਾਓ, ਇਹ ਗੱਲ ਵੱਖਰੀ ਹੈ, ਪਰ ਇਵੇਂ ਤੁਸੀਂ ਧਰਮੀ ਨਹੀਂ ਬਣ ਜਾਓਗੇ, ਇਵੇਂ ਤੁਸੀਂ ਸੱਚ ਨੂੰ ਨਹੀਂ ਪ੍ਰਾਪਤ ਕਰ ਲਓਗੇ। ਸੱਚ ਤਾਂ ਸੱਚ ਹੀ ਹੈ। ਗੁਰੂ ਬਾਬਾ ਜੀ ਨੇ ਅੱਜ ਦੇ ਮੁੱਖ ਵਾਕ ਅੰਦਰ ਸਾਨੂੰ ਬਾਹਰਲੇ ਭੇਖ ਪੰਡ ਤੋਂ ਮੁਕਤ ਕਰਕੇ ਗੁਰੂ ਕੇ ਬਚਨਾਂ ਦੇ ਰਾਹੀਂ ਆਪਣੇ ਅੰਦਰੋਂ ਜਿਵੇਂ ਅੰਮ੍ਰਿਤ ਫਲ ਨੂੰ ਪ੍ਰਾਪਤ ਕਰਨ ਦੇ ਲਈ ਗਿਆਨ ਪ੍ਰਦਾਨ ਕੀਤਾ। ਆਓ ਆਪਾਂ ਮਿਲ ਕੇ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਦੀ ਵਿਚਾਰ ਸਾਂਝੀ ਕਰੀਏ ਜੀ। ਇੱਕ ਵਾਰ ਗੁਰੂ ਚਰਨਾਂ ਦਾ ਧਿਆਨ ਧਰਦੇ ਹਾਂ, ਰਸਨਾ ਨੂੰ ਪਵਿੱਤਰ ਕਰਨ ਦੇ ਲਈ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ। ਸਤਨਾਮ ਵਾਹਿਗੁਰੂ ਜੀ, ਸਤਨਾਮ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ।
ਸੋਰਠ ਰਾਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਹ ਪਾਵਨ ਬਚਨ, ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 598 ਤੇ ਸੁਭਾਈਮਾਨ ਹਨ ਜੀ।
ਜਿਸ ਜਲ ਮਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ।
ਜਲ ਨਿਧ ਦਾ ਅਰਥ ਹੁੰਦਾ ਹੈ ਜਲ ਦਾ ਖਜ਼ਾਨਾ, ਨਿਧ ਕਹਿੰਦੇ ਖਜ਼ਾਨੇ ਨੂੰ, ਅੰਮ੍ਰਿਤ ਦਾ ਖਜ਼ਾਨਾ। ਬੰਦਿਆ, ਜਿਸ ਅੰਮ੍ਰਿਤ ਦੇ ਖਜ਼ਾਨੇ ਨੂੰ ਪ੍ਰਾਪਤ ਕਰਨ ਲਈ ਤੂੰ ਦੁਨੀਆਂ 'ਚ ਆਇਆ, ਉਹ ਅੰਮ੍ਰਿਤ ਦਾ ਖਜ਼ਾਨਾ ਤੇ ਗੁਰੂ ਰਾਹੀਂ ਮਿਲਣਾ। ਗੁਰਪਾਹੀ ਜੀ ਉਹ ਪਾਵੋ ਦਾ ਗਿਆਨ, ਉਹਦੀ ਸੋਝੀ, ਉਹਦੀ ਦਾਤ ਤੈਨੂੰ ਗੁਰੂ ਪਾਸੋਂ ਮਿਲਣੀ ਹੈ। ਮਨੁੱਖ ਦੀ ਜ਼ਿੰਦਗੀ ਦਾ ਕੋਈ ਮਨੋਰਥ ਹੈ? ਵਾਹਿਗੁਰੂ ਜੀ ਨੇ ਜਿਹੜੀ ਧਰਤੀ ਬਣਾਈ ਹੈ ਇਹ ਮਨੁੱਖ ਦੇ ਸੁੱਖਾਂ ਲਈ ਬਣਾਈ ਹੈ। ਕੋਈ ਸਵਾਲ ਕਰ ਸਕਦਾ ਕਿ ਧਰਤੀ 'ਤੇ ਬੜੇ ਲੋਕ ਦੁਖੀ ਨੇ, ਮਨੁੱਖ ਹੁੰਦਿਆਂ ਬੜੇ ਦੁਖੀ ਨੇ। ਮਨੁੱਖ ਦੀ ਤਾਂ ਗੱਲ ਛੱਡ ਦਿਓ, ਧਾਰਮਿਕ ਭੇਖ ਪਾ ਕੇ ਧਰਮ ਅਸਥਾਨਾਂ 'ਤੇ ਰਹਿ ਕੇ ਧਰਮ ਕਰਮ ਕਰਨ ਵਾਲੇ ਬੜੇ ਦੁਖੀ ਨੇ। ਅਤੇ ਸਤਿਗੁਰੂ ਜੀ ਨੇ ਇੱਕ ਗੱਲ ਕਹੀ, ਉਹਦਾ ਕਾਰਨ ਇਹ ਨਹੀਂ ਕਿ ਰੱਬ ਨੇ ਕੋਈ ਦੁੱਖ ਦਿੱਤਾ। ਰੱਬ ਨੇ ਕਿਤੇ ਦੁੱਖ ਨਹੀਂ ਦਿੱਤਾ, ਰੱਬ ਕਦੀ ਦੁੱਖ ਨਹੀਂ ਦਿੰਦਾ। ਰੱਬ ਤਾਂ ਸਾਡਾ ਮਾਂ ਪਿਓ ਹੈ, ਮਾਂ ਪਿਓ ਕਦੀ ਬੱਚਿਆਂ ਨੂੰ ਦੁੱਖ ਦਿੰਦਾ? ਰੱਬ ਤਾਂ ਬੜਾ ਮਿਹਰਬਾਨ ਹੈ, ਰੱਬ ਤਾਂ ਬੜੇ ਮਿੱਠ ਬੋਲੜੇ ਨੇ, ਰੱਬ ਤਾਂ ਬੜਾ ਦਿਆਲੂ ਹੈ, ਉਹ ਤਾਂ ਸਦਾ ਬਖਸ਼ਿੰਦ ਹੈ, ਕਿਰਪਾਲੂ ਹੈ, ਫਿਰ ਜੀਵਨ ਦੁਖੀ ਕਿਉਂ ਹੈ? ਸਤਿਗੁਰੂ ਜੀ ਕਹਿੰਦੇ ਉਹਦਾ ਕਾਰਨ ਪਤਾ ਕੀ ਹੈ ਕਿ ਸਾਨੂੰ ਹੀ ਇਸ ਧਰਤੀ 'ਤੇ ਰਹਿਣਾ ਹੀ ਨਹੀਂ ਆਇਆ, ਸਾਨੂੰ ਜ਼ਿੰਦਗੀ 'ਚ ਜਿਉਣ ਦੀ ਜਾਂਚ ਨਹੀਂ ਆਈ। ਗੁਰੂ ਬਾਬਾ ਜੀ ਦੇ ਖਦਾਂ ਦੇ ਪਾਵਨ ਬਚਨ ਨੇ ਕਿ ਇਹੋ ਜਗਤ ਮਮਤਾ ਮੂਆ, ਜੀਵਨ ਕੀ ਬਿਦ ਨਾ ਹੈ। ਬੰਦਿਆ, ਤੈਨੂੰ ਜਿਉਣ ਦੀ ਜਾਂਚ ਨਹੀਂ ਆਈ, ਬਸ ਗੁਰੂ ਪਾਸੋਂ ਆਪਾਂ ਜਿਉਣ ਦੀ ਜਾਂਚ ਸਿੱਖਣੀ ਹੈ। ਸਤਿਗੁਰੂ ਸਾਨੂੰ ਜਿਉਣ ਦੀ ਜਾਂਚ ਦੱਸਦਾ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ। ਗੁਰੂ ਨੇ ਜੋ ਜਿਉਣ ਦਾ ਢੰਗ ਦੱਸਿਆ, ਚਾਲ ਮਰਜ਼ਾਦਾ ਜੋ ਚਾਲ ਚੜ੍ਹਨ ਦੱਸਿਆ, ਉਸ ਅਨੁਸਾਰ ਜ਼ਿੰਦਗੀ ਬਤੀਤ ਕਰ। ਸਾਹਿਬ ਜੀ ਕਹਿੰਦੇ, ਜੇ ਤੂੰ ਅੰਮ੍ਰਿਤ ਦਾ ਖਜ਼ਾਨਾ ਮੰਨਣ ਲਈ ਆਇਆ, ਉਹਨੂੰ ਪ੍ਰਾਪਤ ਕਰਨਾ ਚਾਹੁੰਦਾ, ਉਹ ਅੰਮ੍ਰਿਤ ਦੇ ਖਜ਼ਾਨੇ ਦੀ ਸੋਝੀ ਗਿਆਨ ਗੁਰੂ ਪਾਸੋਂ ਮਿਲਣਾ ਹੈ ਤੈਨੂੰ।
ਛੋਟਾ ਵੇਸ ਭੇਖ ਚਤੁਰਾਈ, ਦੁਬਧਾਇਓ ਫਲ ਨਾਹੀ ਜੀਓ।
ਸਤਿਗੁਰੂ ਜੀ ਕਹਿੰਦੇ, ਕਿਸੇ ਭੇਖ ਦੇ ਰਾਹੀਂ ਉਹ ਫਲ ਨਹੀਂ ਮਿਲਣਾ। ਦੇਖੋ, ਜਿਹੜੇ ਰੱਬ ਦੇ ਪਿਆਰ 'ਚ ਜੁੜੇ, ਜਿਨ੍ਹਾਂ ਨੇ ਪਰਮ ਆਨੰਦ ਨੂੰ ਮਾਣਿਆ, ਪਰਮ ਸੁੱਖ 'ਚ ਲਿਵਲੀਨ ਹੋ ਗਏ ਨਾ, ਸੰਤ ਮਹਾਂਪੁਰਖ ਕਹਿ ਲਈਏ, ਭਗਤ ਕਹਿ ਲਈਏ, ਜਦੋਂ ਲੋਕਾਂ ਦੇਖਿਆ ਕਿ ਬੜੇ ਸੁੱਖ 'ਚ ਨੇ, ਉਹਨਾਂ ਦੀ ਕਰਨੀ ਨੂੰ ਤਾਂ ਫਾਲੋ ਨਹੀਂ ਕੀਤਾ, ਉਹਨਾਂ ਸੋਚਿਆ ਸਾ ਚਿੱਟੇ ਕੱਪੜੇ ਪਾਇਆ ਸੁਖੀ ਹੋ ਜਾਈਦਾ, ਜਾਂ ਖਾਸ ਭੇਖ ਧਾਰਨ ਕੀਤੀਆਂ ਸੁਖੀ ਹੋ ਜਾਈਦਾ, ਜਾਂ ਖਾਸ ਥਾਂ 'ਤੇ ਬੈਠਿਆਂ ਸੁਖੀ ਹੋ ਜਾਈਦਾ। ਬੰਦੇ ਨੇ ਉਹ ਕਰਨੀ ਤਾਂ ਨਾ ਕੀਤੀ ਲੇਕਿਨ ਭੇਖ ਬਣਾਉਣਾ ਸ਼ੁਰੂ ਕਰ ਦਿੱਤਾ। ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰਿਓ, ਜਿੰਨੀ ਵੇਸੀ ਸੌ ਮਿਲੈ ਸੇ ਵੇਸ ਕਰਿਓ। ਭਗਤ ਜੀ ਨੇ ਕਿਹਾ ਕਿ ਜਿਸ ਲਿਬਾਸ ਦੇ ਰੰਗ ਰੱਬ ਮਿਲੇ ਨਾ ਮੈਂ ਉਹੀ ਕਰਨ ਲਈ ਤਿਆਰ ਹਾਂ। ਸਰੀਰ ਦੇ ਕੱਪੜੇ ਪਾੜ ਕੇ ਲੀਰਾਂ ਬਣਾ ਲਵਾਂ, ਗਲ 'ਚ ਪਾਟਾ ਜਿਹਾ ਕੰਬਲ ਪਾ ਲਵਾਂ, ਜਿਵੇਂ ਵੀ ਰੱਬ ਮਿਲੇ। ਅਤੇ ਗੁਰੂ ਬਾਬਾ ਜੀ ਨੇ ਇੱਕ ਗੱਲ ਕਹੀ, ਭਗਤ ਜੀ ਨੇ ਤਾਂ ਬੜੇ ਪਿਆਰ 'ਚ ਆ ਕੇ ਗੱਲ ਕਹੀ ਸੀ, ਪਰ ਕਿਤੇ ਮਨੁੱਖ ਬਾਹਰਲੀ ਗੱਲ ਨੂੰ ਹੀ ਨਾ ਲੈ ਲਏ, ਅੰਤਰੀ ਭਾਵ ਨੂੰ ਸਮਝਦਾ ਨਹੀਂ ਨਾ ਬੰਦਾ। ਸਤਿਗੁਰੂ ਜੀ ਨੇ ਗੱਲ ਕਹੀ, ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠੇ ਹਾਂ ਸੌ ਮਿਲੇ ਜੇ ਨੀਅਤ ਰਾਸ ਕਰੇ। ਨੀਅਤ ਰਾਸ ਦੇ ਨਾਲ ਪਰਮਾਤਮਾ ਨੂੰ ਮਿਲਣ ਦਾ ਸੰਬੰਧ ਨੀਅਤ ਦੇ ਨਾਲ ਹੈ। ਬਾਹਰੋਂ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਦੇ ਬਹੁਤ ਉੱਤਮ ਕਰਮ ਹੈ, ਭਾਗਾਂ ਵਾਲੇ ਜਿਹੜੇ ਗੁਰੂ ਅੱਗੇ ਸਿਜਦਾ ਕਰਦੇ ਨੇ, ਪਰ ਜੇ ਨੀਅਤ ਰਾਸ ਨਹੀਂ ਹੈ, ਜੇ ਮਨ ਗੁਰੂ ਅੱਗੇ ਨਹੀਂ ਝੁਕਿਆ, ਤਾਂ ਸਤਿਗੁਰੂ ਜੀ ਨੂੰ ਇੱਕ ਗੱਲ ਕਹਿਣੀ ਪਈ, ਬੰਦਿਆ ਤੇਰੇ ਨਾਲੋਂ ਤਾਂ ਇੱਕ ਅਪਰਾਧੀ ਦੂਣਾ ਝੁੱਕ ਜਾਂਦਾ। ਜੇ ਮੱਥਾ ਟੇਕਣ ਨਾਲ ਸੁੱਖ ਮਿਲਦਾ ਹੋਏ, ਟੇਕਣਾ ਚੰਗੀ ਗੱਲ ਹੈ, ਪਰ ਇਹਦਾ ਕੋਈ ਭਾਵ ਹੈ, ਜੇ ਭਾਵ ਦਾ ਨਹੀਂ ਪਤਾ ਤਾਂ ਤੇਰੇ ਨਾਲੋਂ ਤਾਂ ਇੱਕ ਅਪਰਾਧੀ ਸ਼ਿਕਾਰੀ ਜ਼ਿਆਦਾ ਝੁੱਕਦਾ। ਅਪਰਾਧੀ ਦੂਣਾ ਨਿਵੈ ਜੋ ਹਨ ਤਾਂ ਮਿਰ ਗਾਏ, ਸੀਸ ਨਵਾਇਆ ਕਿਆ ਥੀਏ ਜਾਂ ਹਿਰਦਿਕ ਸੁਧੇ ਜਾਏ, ਸਿਰ ਝੁਕਾਇਆ ਕੀ ਹੋ ਜਾਏਗਾ। ਮਨ ਵੀ ਝੁਕਣਾ ਚਾਹੀਦਾ, ਹਰ ਚੀਜ਼ ਦਾ ਕੋਈ ਭਾਵ ਹੈ। ਭੇਖ ਦਾ ਵੀ ਕੋਈ ਭਾਵ ਸੀ, ਕਿਸੇ ਵੀ ਭੇਖ ਨੂੰ ਸਤਿਗੁਰੂ ਜੀ ਨੇ ਮਾੜਾ ਨਹੀਂ ਕਿਹਾ, ਪਰ ਜਦੋਂ ਭੇਖ ਮਾੜੇ ਲੋਕ ਧਾਰਨ ਕਰ ਲੈਂਦੇ ਨੇ ਉਦੋਂ ਸਤਿਗੁਰੂ ਜੀ ਨੇ ਗੱਲ ਕਹੀ ਕਿ ਛੋਡੋ ਵੇਸ ਭੇਖ ਚਤਰਾਈ। ਗੁਰੂ ਬਾਬਾ ਜੀ ਨੇ ਸਾਨੂੰ ਭੇਖ ਨਾਲ ਨਹੀਂ ਜੋੜਿਆ, ਸਤਿਗੁਰੂ ਜੀ ਨੇ ਤਾਂ ਮੱਕੇ ਗਏ ਤਾਂ ਕੋਈ ਹੋਰ ਭੇਖ ਹੈ, ਬਗਦਾਦ ਗਏ ਕੋਈ ਹੋਰ ਭੇਖ ਹੈ, ਸਤਿਗੁਰੂ ਜੀ ਹਰਿਦੁਆਰ ਗਏ ਕੋਈ ਹੋਰ ਭੇਖ ਹੈ। ਜਦੋਂ ਬਾਬਾ ਜੀ ਕਰਤਾਰਪੁਰ ਆ ਗਏ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਭੇਖ ਚੰਗਾ ਸੀ, ਪਰ ਜਦੋਂ ਭੇਖ ਵਿੱਚ ਮਾੜੇ ਲੋਕ ਆਗ ਵੜੇ ਨਾ, ਉਦੋਂ ਲੋਕਾਂ ਭੇਖ ਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਬਚਨ ਕਿ ਅਕਲ ਗਈ ਤਰ ਪਾਤਸ਼ਾਹ ਜੀ ਨੇ, ਕਾਹੇ ਕੋ ਡਿੰਬ ਕਰੇ ਮਨ ਮੂਰਖ ਡਿੰਬ ਕਰੇ ਆਪਣੀ ਪੱਤ ਖਵੈ ਹੈ, ਕਾਹੇ ਕੋ ਲੋਕ ਠਗੇ ਠਗ ਲੋਗਨ ਲੋਕ ਗਇਓ ਪਰ ਲੋਕ ਗਵੈ ਹੈ, ਦੀਨ ਦਿਆਲ ਕੀ ਠੌਰ ਜਹ ਤੇ ਠੌਰ ਵਿਖੇ ਤੋਂ ਠੌਰ ਨਹਿ ਹੈ। ਬੰਦੇ ਆ ਪਖੰਡ ਕਿਉਂ ਕਰਦੇ, ਧਾਰਮਿਕ ਜਗਤ ਅੰਦਰ ਪਖੰਡ ਬਹੁਤਾ ਚੱਲਦਾ। ਦੇਖੋ ਤੁਸੀਂ ਮਾਰਕੀਟ ਜਾਂਦੇ ਹੋ, ਕੋਈ ਪੈਸਾ ਖਰਚਦੇ ਹੋ, ਪਹਿਲਾਂ ਚੀਜ਼ ਦੀ ਕੁਆਲਿਟੀ ਪਰਖਦੇ, ਨਹੀਂ ਪਰਖੋਗੇ ਤਾਂ ਰੋਣਾ ਪਏਗਾ, ਝੂਰਨਾ ਪਏਗਾ। ਬੰਦਾ ਇੱਕ ਵਾਰੀ ਧੋਖਾ ਖਾ ਲਏਗਾ ਲੇਕਿਨ ਪਰਖਦਾ। ਪਰ ਧਰਮ ਦੀ ਦੁਨੀਆ ਅੰਦਰ ਬੰਦਾ ਵਿਵੇਕ ਨਹੀਂ ਵਰਤਦਾ। ਗੁਰੂ ਬਾਬਾ ਜੀ ਕਹਿੰਦੇ ਕੋਈ ਕੰਮ ਕਰਨਾ ਨਾ ਉੱਥੇ ਵਿਵੇਕ ਦੀ ਗਿਆਨ ਦੀ ਲੋੜ ਹੈ, ਰੱਬ ਨਾਲ ਜੁੜਨਾ ਤਾਂ ਗਿਆਨ ਦੀ ਲੋੜ ਹੈ। ਧਰਮ ਦਾ ਸੰਬੰਧ ਗਿਆਨ ਦੇ ਨਾਲ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੂਝੀ, ਅਕਲੀ ਕੀਚੈ ਦਾਨ, ਅਕਲ ਨਾਲ ਵਾਹਿਗੁਰੂ ਜੀ ਦੇ ਪਿਆਰ ਜੁੜਨਾ, ਉਹ ਅਕਲ ਉਹ ਗਿਆਨ ਉਹ ਮਤ ਗੁਰੂ ਪਾਸੋਂ ਮਿਲਣੀ। ਸਾਹਿਬ ਜੀ ਕਹਿੰਦੇ ਇਹ ਵੇਸ ਭੇਖ ਚਤਰਾਈ ਛੱਡ ਦੇ, ਚਤਰਾਈਆਂ ਨਾਲ ਰੱਬ ਨਹੀਂ ਮਿਲਦਾ, ਫਿਰ ਤਾਂ ਸਿਆਣੇ ਲੋਕ ਹੀ ਲੈ ਜਾਂਦੇ ਰੱਬ ਨੂੰ। ਸਾਹਿਬ ਜੀ ਕਹਿੰਦੇ ਦੁਬਦਾ ਇਹ ਫਲ ਨਾਹੀਂ ਜੀਓ, ਦੁਬਦਾ ਦਰਥ ਹੁੰਦਾ ਕਿ ਮਨ ਕਦੀ ਧਰਮ ਵਾਲੇ ਬੰਨੇ, ਕਦੀ ਦੁਨੀਆ ਦੁਬਦੀਆਂ 'ਚ ਰਹਿਣਾ, ਭਟਕਦਾ ਰਹਿਣਾ ਮਨ, ਦੁਬਦਾ 'ਚ ਰਹਿ ਕੇ ਕਦੀ ਬੰਦਗੀ ਨਹੀਂ ਹੋ ਸਕਦੀ। ਗੁਰੂ ਕੋਲ ਆਉਂਦੇ ਆਪਾਂ ਦੁਬਦਾ ਮੇਟਣ ਦੇ ਲਈ। ਸਤਿਗੁਰੂ ਜੀ ਨੇ ਇੱਕ ਕਸਵੱਟੀ ਦਿੱਤੀ ਹੈ ਕਿ ਇੱਥੇ ਆ ਕੇ ਜੇ ਦੁਬਦਾ ਮੇਟਣੀ ਹੋਏ, ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਜਦੋਂ ਲਿਵ ਨਾਲ ਜੁੜ ਗਏ ਨਾ, ਬਾਰਾਂ ਮਾਂ ਦੀ ਪਾਵਨ ਬਾਣੀ ਦੇ ਅਖੀਰ 'ਤੇ ਇੱਕ ਬਚਨ ਅੰਕਿਤ, ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗੇ ਸੱਚ ਖਰੇ। ਅੱਗੇ ਇੱਕ ਬਚਨ, ਕੂੜ ਗਏ ਦੁਬਦਾ ਨਸੀ ਪੂਰਨ ਸੱਚ ਖਰੇ। ਉਹਨਾਂ ਦੇ ਅੰਦਰ ਦੁਬਦਾ ਮਿਟ ਜਾਂਦੀ, ਕੂੜ ਮਿਟ ਜਾਂਦਾ। ਜਿੰਨਾ ਚਿਰ ਦੁਬਦਾ ਹੋਏਗੀ ਉਹਨਾਂ ਚਿਰ ਪ੍ਰਾਪਤੀ ਨਹੀਂ। ਇਸ ਕਰਕੇ ਸਾਹਿਬ ਜੀ ਕਹਿੰਦੇ ਇਹ ਭੇਖ ਚਤਰਾਈ ਨੂੰ ਛੱਡ ਕੇ ਦੁਬਦਾ ਤੋਂ ਮੁਕਤ ਹੋਵੋ, ਗੁਰੂ ਦੀ ਮੱਤ ਅਨੁਸਾਰ ਚੱਲੋ ਤਾਂ ਇਹ ਫਲ ਮਿਲੇਗਾ।
ਮਨ ਰੇ ਥਿਰ ਰਹੋ ਮਤ ਕਤ ਜਾਹੇ ਜੀਓ।
ਸਤਿਗੁਰੂ ਜੀ ਆਪਣੇ ਮਨ ਨਾਲ ਗੱਲ ਕਰਦਿਆਂ ਸਮਝਾ ਸਾਨੂੰ ਰਹਿ ਕੇ, ਹੇ ਮਨਾ ਟਿਕਿਆ ਰਹਿ ਆਪਣੇ ਘਰ 'ਚ, ਬਾਹਰ ਭਟਕਣ ਦੀ ਲੋੜ ਨਹੀਂ ਹੈ, ਮਤਾਂ ਕਿਤੇ ਤੂੰ ਬਾਹਰ ਫਿਰਦਾ ਰਹੇ। ਬਾਬਾ ਰਾਮਾਨੰਦ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕੱਤ ਜਾਈਏ ਰੇ ਕਰ ਲਾਗੋ ਰੰਗ ਮੇਰਾ ਚਿੱਤ ਚੱਲੇ ਮਨ ਫਿਓ ਭੰਗ। ਬਾਹਰ ਜਾਣ ਦੀ ਲੋੜ ਨਹੀਂ, ਮੈਨੂੰ ਗੁਰੂ ਨੇ ਦੱਸ ਦਿੱਤਾ ਕਿ ਜਿਸ ਬ੍ਰਹਮ ਨੂੰ ਭਾਲਣ ਲਈ ਤੂੰ ਬਾਹਰ ਜਾ ਰਿਹਾ ਨਾ, ਸੋ ਬ੍ਰਹਮ ਬਤਾਓ ਗੁਰ ਘਰ ਹੀ ਮਾਹੀ, ਉਹ ਤੇਰੇ ਹਿਰਦੇ 'ਚ ਹੀ ਹੈ। ਵਾਹਿਗੁਰੂ ਜੀ ਨੇ ਮਨੁੱਖ ਨੂੰ ਰਾਜਾ ਬਣਾ ਕੇ ਭੇਜਿਆ, ਵਾਹਿਗੁਰੂ ਆਪ ਅੰਦਰ ਬੈਠ ਗਿਆ, ਪਰ ਮਨੁੱਖ ਦੀ ਹਾਲਤ ਪਤਾ ਕਿਹੋ ਜੀ। ਕਹਿੰਦੇ ਇੱਕ ਭਿਖਾਰੀ ਸਾਰੀ ਜ਼ਿੰਦਗੀ ਮੰਗਦਾ ਰਿਹਾ ਇੱਕ ਥਾਂ 'ਤੇ, ਮੰਗ ਮੰਗ ਕੇ ਉਹਨੇ ਜ਼ਿੰਦਗੀ ਬਤੀਤ ਕਰ ਦਿੱਤੀ, ਆਖਰ ਮਰ ਗਿਆ। ਮਰਨ ਤੋਂ ਬਾਅਦ ਕੋਈ ਪਿਆਰ ਵਾਲਿਆਂ ਨੇ ਚੁੱਕਿਆ, ਉਹਦੇ ਸਰੀਰ ਦਾ ਸੰਸਕਾਰ ਕਰਤਾ। ਜਿੱਥੇ ਬੈਠਾ ਸਾਰੀ ਜ਼ਿੰਦਗੀ ਮੰਗਦਾ ਰਿਹਾ ਨਾ, ਉਹ ਕਿਸੇ ਸ਼ਾਹੂਕਾਰ ਨੇ ਜਗ੍ਹਾ ਖਰੀਦ ਲਈ। ਖਰੀਦ ਕੇ ਉੱਥੇ ਕੁਝ ਬਣਾਉਣ ਲੱਗਾ, ਜਦੋਂ ਜਗ੍ਹਾ ਪੁੱਟੀ ਤਾਂ ਹੇਠੋਂ ਖਜ਼ਾਨਾ ਲੱਭਿਆ ਇੱਕ ਬੜਾ ਤਗੜਾ। ਉਹ ਭਿਖਾਰੀ ਖਜ਼ਾਨੇ 'ਤੇ ਬੈਠਾ ਸਾਰੀ ਜ਼ਿੰਦਗੀ ਭਿਖਾਰੀ ਬੈਠਾ ਰਿਹਾ, ਸਾਰੀ ਜ਼ਿੰਦਗੀ ਭਿਖਾਰੀ ਬਣਿਆ ਰਿਹਾ। ਮਨੁੱਖ ਦੀ ਹਾਲਤ ਇਹ ਹੈ, ਮਨੁੱਖ ਦੇ ਅੰਦਰ ਬੜਾ ਤਗੜਾ ਖਜ਼ਾਨਾ ਹੈ ਪਰ ਬੰਦਾ ਬਾਹਰੋਂ ਲੱਭਦਾ ਉਸ ਖਜ਼ਾਨੇ ਨੂੰ। ਸਾਹਿਬ ਜੀ ਕਹਿੰਦੇ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ, ਉਹ ਟਿਕਿਆ ਰਹਿ। ਮਨ ਨੂੰ ਟਿਕਾਉਣ ਲਈ ਹੈ ਗੁਰੂ ਕਾ ਬਚਨ। ਸਾਹਿਬ ਜੀ ਕਹਿੰਦੇ ਜੇ ਤੂੰ ਬਾਹਰ ਭਟਕੇਗਾ ਤਾਂ
ਬਾਹਰ ਤੋੜਤ ਬਹੁਤ ਦੁੱਖ ਪਾਵਾਹੇ, ਘਰ ਅੰਮ੍ਰਿਤ ਘਟ ਮਾਹੀ ਜੀਓ।
ਜੇ ਤੂੰ ਬਾਹਰੋਂ ਹੀ ਸੁੱਖ ਭਾਲਦਾ ਰਿਹਾ ਨਾ ਬੜਾ ਦੁਖੀ ਹੋਏਗਾ। ਬਾਹਰੋਂ ਸੁੱਖ ਨਹੀਂ ਮਿਲਣਾ, ਬਾਹਰੋਂ ਪਦਾਰਥ ਮਿਲ ਸਕਦਾ, ਪਦਾਰਥਾਂ 'ਚੋਂ ਸਹੂਲਤਾਂ ਮਿਲ ਸਕਦੀਆਂ ਨੇ। ਬੰਦੇ ਨੇ ਬੜੀ ਖੋਜ ਕੀਤੀ ਹੈ, ਧਰਤੀ ਨੂੰ ਖੋਜ ਲਿਆ, ਸਮੁੰਦਰਾਂ ਨੂੰ ਖੋਜ ਲਿਆ, ਪਹਾੜਾਂ ਨੂੰ ਖੋਜ ਲਿਆ, ਹੋਰ ਬੰਦਾ ਮੰਗਲ ਗ੍ਰਹਿ ਤੱਕ ਪਹੁੰਚ ਗਿਆ। ਬੜੀ ਹੈਰਾਨੀ ਦੀ ਗੱਲ, ਬੰਦਾ ਪਹੁੰਚ ਗਿਆ ਮੰਗਲ ਗ੍ਰਹਿ 'ਤੇ ਅਤੇ ਗੁਆਂਢੀਆਂ ਦਾ ਉਹਨੂੰ ਪਤਾ ਹੀ ਨਹੀਂ, ਗੁਆਂਢੀਆਂ ਨਾਲ ਬੋਲ ਚਾਲ ਹੀ ਨਹੀਂ, ਆਖੂ ਸਤਨਾਮ ਸ੍ਰੀ ਵਾਹਿਗੁਰੂ। ਬੰਦੇ ਨੇ ਇਮਾਰਤਾਂ ਬੜੀਆਂ ਬੜੀਆਂ ਤਗੜੀਆਂ ਬਣਾ ਲਈਆਂ ਨੇ ਲੇਕਿਨ ਦਿਲ ਉਹਦਾ ਛੋਟਾ ਜਿਹਾ ਹੋ ਗਿਆ। ਸੜਕਾਂ ਬੜੀਆਂ ਚੌੜੀਆਂ ਪਰ ਸੋਚਾਂ ਬੜੀਆਂ ਸੌੜੀਆਂ ਹੋ ਗਈਆਂ। ਜੇਬਾਂ ਰੁਪਈਆਂ ਨਾਲ ਭਰ ਗਈਆਂ ਪਰ ਦਿਲ ਖਾਲੀ ਹੋ ਗਿਆ ਪਿਆਰ ਤੋਂ, ਅੰਦਰੋਂ ਖਾਲੀ ਹੈ ਬੰਦਾ। ਇਸ ਕਰਕੇ ਸਾਹਿਬ ਜੀ ਕਹਿੰਦੇ ਬਾਹਰ ਭਟਕੇਗਾ ਨਾ ਬਹੁਤ ਦੁੱਖ ਪਾਵੇਂ, ਬੜਾ ਦੁਖੀ ਹੋਏਗਾ। ਗੱਲ ਇਹ ਹੈ ਕਿ ਤੇਰੇ ਹਿਰਦੇ 'ਚ ਹੀ ਪਰਮਾਤਮਾ ਵਸਿਆ ਹੋਇਆ ਹੈ, ਬਾਹਰੋਂ ਸੁੱਖ ਨਹੀਂ ਮਿਲਣਾ। ਟਿਕ ਗੁਰੂ ਕੇ ਬਚਨ ਦੇ ਰਹੀ ਆਪਣੇ ਹਿਰਦੇ ਦੇ ਵਿੱਚ, ਘੱਟ ਅੰਮ੍ਰਿਤ ਘੱਟ ਮਾਹੀ ਜੀਓ, ਘਰ ਮਾਹੀ ਜੀਓ। ਤੇਰੇ ਹਿਰਦੇ 'ਚ ਉਹ ਪਰਮਾਤਮਾ ਦਾ ਨਾਮ ਅੰਮ੍ਰਿਤ ਹੈ।
ਰਾਓ
ਵਿਸਰਾਮ ਦੇ ਕੇ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ।
ਅਵਗਨ ਛੋੜਾ ਗੁਨਾ ਕਉ ਤਾਵਹੋ, ਕਰ ਅਵਗਨ ਪਛਤਾਹੇ ਜੀਓ।
ਜੇ ਤੂੰ ਉਸ ਅੰਮ੍ਰਿਤ ਨੂੰ ਆਤਮਕ ਆਨੰਦ ਨੂੰ ਮੰਨਣਾ ਚਾਹੁੰਦਾ, ਦੇਖੋ ਆਪਾਂ ਤੰਦਰੁਸਤੀ ਲੈਣੀ ਹੈ ਨਾ, ਡਾਕਟਰ ਦਵਾਈ ਦਿੰਦਾ ਨਾਲ ਪਰਹੇਜ਼ ਦੱਸਦਾ। ਗੁਰੂ ਬਾਬਾ ਜੀ ਕਹਿੰਦੇ ਜੇ ਤੂੰ ਜ਼ਿੰਦਗੀ 'ਚ ਸੁੱਖ ਮੰਨਣਾ ਚਾਹੁੰਦਾ, ਪਹਿਲੀ ਗੱਲ ਅਵਗਣ ਛੋੜ ਗੁਣਾ ਕੋ ਤਾਵੋ, ਔਗੜਾਂ ਨੂੰ ਤਿਆਗ ਦੇ। ਗੁਰੂ ਕੋਲ ਆ ਕੇ ਗੁਣਾਂ ਦੇ ਗਾਹਕ ਬਣਨਾ। ਸਾਂਝ ਕੀ ਜੈ ਗੁਣਾਂ ਕੇਰੀ, ਛਾੜ ਅਵਗਣ ਚੱਲੀਏ, ਗੁਣਾਂ ਦੇ ਗਾਹਕ ਬਣਨਾ। ਵਡਭਾਗੀ ਆਪਾਂ ਸਾਰੇ ਰੋਜ਼ ਗੁਰਬਾਣੀ ਪੜ੍ਹਨ ਦਾ ਸੁਭਾਗ ਮਿਲਦਾ। ਦੁਨਿਆਵੀ ਤੌਰ 'ਤੇ ਬੰਦਾ ਇੱਕ ਦਿਨ 'ਚ ਅਮੀਰ ਨਹੀਂ ਬਣ ਜਾਂਦਾ, ਥੋੜ੍ਹੀ ਥੋੜ੍ਹੀ ਮਾਇਆ ਇਕੱਤਰ ਕਰਦਾ ਫਿਰ ਅਮੀਰ ਬਣ ਜਾਂਦਾ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ, ਠੀਕ ਹੈ ਮਾਇਆ ਨਾਲ ਨਹੀਂ ਜਾਂਦੀ, ਇਹ ਸੱਚ ਹੈ। ਕਬੀਰ ਕੌਡੀ ਕੌਡੀ ਜੋੜ ਕੈ ਜੋੜੇ ਲੱਖ ਕਰੋੜ, ਨਾਲ ਨਹੀਂ ਜਾਂਦੀ ਪਰ ਕੌਡੀ ਕੌਡੀ ਜੋੜ ਕੇ ਜੁੜਦੀ ਹੈ ਨਾ। ਇੱਕ ਦਿਨ 'ਚ ਤਾਂ ਅਮੀਰ ਨਹੀਂ ਬਣ ਜਾਂਦਾ ਬੰਦਾ। ਇਸੇ ਤਰ੍ਹਾਂ ਆਤਮਕ ਤੌਰ 'ਤੇ ਬੰਦਾ ਇੱਕ ਦਿਨ ਅਮੀਰ ਨਹੀਂ ਬਣ ਜਾਂਦਾ। ਰੋਜ਼ ਸਹਿਜੇ ਸਹਿਜੇ ਗੁਣ ਸੁਣਨੇ ਪੈਣਗੇ, ਗੁਣ ਗਾਉਣੇ ਪੈਣਗੇ, ਗੁਣ ਧਾਰਨ ਕਰਨੇ ਪੈਣਗੇ। ਜੇ ਰੋਜ਼ ਗੁਰੂ ਕੋਲ ਆ ਕੇ ਇੱਕ ਗੁਣ ਗ੍ਰਹਿਣ ਕਰ ਲਈਏ, ਗੁਰੂ ਦੀ ਇੱਕ ਗੱਲ ਸਿੱਖ ਲਈਏ, ਜੇ ਰੋਜ਼ ਦੀ ਇੱਕ ਸਿੱਖੀਏ, ਮਹੀਨੇ ਦੀਆਂ 30 ਗੱਲਾਂ ਬਣ ਗਈਆਂ, ਸਾਲ ਦੀਆਂ 365 ਗੱਲਾਂ ਬਣ ਗਈਆਂ, ਜਿਹਦੇ ਕੋਲ 365 ਗੱਲਾਂ ਸਤਿਗੁਰੂ ਜੀ ਦੀਆਂ ਨੇ ਉਹ ਕਿੰਨਾ ਅਮੀਰ ਹੋ ਜਾਏਗਾ। ਸਾਹਿਬ ਜੀ ਕਹਿੰਦੇ ਗੁਰੂ ਕੋਲ ਆ ਕੇ ਔਗਣਾਂ ਨੂੰ ਤਿਆਗ ਦੇ, ਔਗਣ ਛੋੜ ਗੁਣਾਂ ਕੋ ਤਾਓ। ਔਗਣ ਜਿਹੜੇ ਬੰਧਨ ਨੇ, ਗੁਣ ਜਿਹੜੇ ਨੇ ਉਹ ਬੰਧਨ ਨੂੰ ਕੱਟਦੇ ਨੇ। ਨਾਨਕ ਔਗਣ ਜਿੱਤੜੇ ਤੇਤੇ ਗਲੀ ਜੰਜੀਰ, ਜਿੰਨੇ ਔਗਣ ਨੇ ਸਾਡੇ ਗੱਲ 'ਚ ਜੰਜੀਰਾਂ ਪਈਆਂ ਹੋਈਆਂ ਨੇ। ਇਸ ਕਰਕੇ ਗੁਰੂ ਕੋਲ ਆ ਕੇ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰ, ਗੁਣਾਂ ਦੀ ਖਾਤਰ ਕੋਈ ਯਤਨ ਕਰ।
ਸਾਰ ਆਪ ਸਰ ਕੀ ਸਾਰ ਨਾ ਜਾਣਾ ਹੈ, ਫਿਰ ਫਿਰ ਕੀ ਚੁਬਾਹੀ ਜੀਓ।
ਜੇ ਤੂੰ ਔਗਣ ਕਰਦਾ ਰਿਹਾ ਨਾ ਤੈਨੂੰ ਝੂਰਨਾ ਪਏਗਾ। ਸਾਰੀ ਜ਼ਿੰਦਗੀ ਬੰਦਾ ਔਗਣ ਕਰਦਾ, ਸਾਹਿਬ ਜੀ ਨੇ ਇੱਕ ਬਚਨ ਲਿਖਿਆ, ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਛਾ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਬੰਦਾ ਚਿਤਰਾਈਆਂ ਸਿਆਣਪਾਂ ਕਰਕੇ ਔਗਣ ਕਰੀ ਜਾਂਦਾ, ਪੈਸਾ ਆ ਜਾਏ ਝੂਠ ਬੋਲ ਕੇ, ਚੋਰੀ ਕਰਕੇ, ਠੱਗੀ ਕਰਕੇ, ਜਿਵੇਂ ਮਰਜ਼ੀ ਆ ਜਾਏ ਜੀ, ਪੈਸੇ ਨਾਲ ਸੁੱਖ ਮਿਲੇਗਾ। ਆਖਿਰ ਜਦੋਂ ਨਾਲ ਨਹੀਂ ਨਾ ਮਾਇਆ ਜਾਂਦੀ, ਬੰਦਾ ਦੁਖੀ ਹੁੰਦਾ ਹੈ, ਆਖਿਰ ਪਛਤਾਉਣਾ ਪੈਂਦਾ। ਇਹ ਗੱਲ ਚੇਤੇ ਰੱਖਣਾ, ਮੌਤ ਦਾ ਦੁੱਖ ਨਹੀਂ ਕੋਈ, ਮੌਤ ਤਾਂ ਜ਼ਿੰਦਗੀ ਦੀ ਇੱਕ ਤਬਦੀਲੀ, ਇੱਕ ਨੈਚੁਰਲੀ ਗੱਲ ਉੱਤੇ ਵਾਪਰਨੀ। ਦੁੱਖ ਕਾਹਦਾ, ਏਡਾ ਵੱਡਾ ਘਰ ਛੱਡ ਗਏ ਆਪਾਂ, ਮੇਰੇ ਪਰਿਵਾਰ ਨੇ ਮੈਨੂੰ ਪੁੱਛਿਆ ਹੀ ਨਹੀਂ, ਇਹਨੇ ਪੈਸੇ ਬੈਂਕ 'ਚ ਪਏ ਨੇ, ਇਹ ਸਰੀਰ ਛੱਡਣਾ ਪੈ ਗਿਆ, ਬਸ ਇਹ ਜਿਹੜਾ ਮੋਹ ਇਹਨੂੰ ਛੱਡਣਾ ਦੁੱਖ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਤੂੰ ਸਰ ਅਵਸਰ ਦਾ ਅਰਥ ਹੈ ਕਿ ਗੁਣਾਂ ਔਗਣਾਂ ਦੀ ਚੰਗੇ ਮਾੜੇ ਦੀ ਗੱਲ ਨੂੰ ਜਾਣਦਾ ਨਹੀਂ ਹੈ, ਅਤੇ ਵਾਰੰਵਾਰ ਤੂੰ ਚਿੱਕੜ 'ਚ ਡਿੱਗ ਰਿਹਾ, ਵਾਰੰਵਾਰ ਤੂੰ ਔਗਣਾਂ ਵਾਲੇ ਬੰਨੇ ਜਾਂਦਾ। ਤੇਰੀ ਹਾਲਤ ਇਹ ਹੈ ਕਿ ਗੁਰੂ ਕੋਲ ਆ ਕੇ ਵੀ ਤੂੰ ਗੁਣ ਗ੍ਰਹਿਣ ਦੀ ਕਰਨ ਦੀ ਬਜਾਏ ਨਾ ਸੁਰਤ ਤੇਰੀ ਮਾਇਆ ਵਾਲੇ ਬੰਨੇ ਜਾਂਦੀ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਕਬੀਰ ਚੁਗੈ ਚਿਤਾਰ ਹੈ, ਭੀ ਚੁਗੈ ਚੁਗ ਚੁਗ ਚਿਤਾਰ ਹੈ, ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ। ਜਿਵੇਂ ਕੂੰਜ ਪ੍ਰਦੇਸ਼ ਵਿੱਚ ਆ ਕੇ ਵੀ ਦਾਣਾ ਚੁਗਦੀ ਫਿਰ ਆਪਣੇ ਬੱਚਿਆਂ ਨੂੰ ਯਾਦ ਕਰਦੀ ਹੈ ਨਾ, ਬਾਣੀ ਪੜ੍ਹਦਿਆਂ ਮਨ ਮਾਇਆ ਵਾਲੇ ਬੰਨੇ ਭੱਜਾ ਫਿਰਦਾ, ਸੰਗਤ ਵਿੱਚ ਆ ਕੇ ਵੀ ਈਰਖਾ, ਸੰਗਤ ਵਿੱਚ ਆ ਕੇ ਵੀ ਸਾਡੇ ਮਨ 'ਚ ਦੁਬਧਾ ਖੜੀ ਰਹਿੰਦੀ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਵਾਰ ਵਾਰ ਤੂੰ ਚਿੱਕੜ ਵਿੱਚ ਜਾ ਰਿਹਾ, ਤੇਰੀ ਹਾਲਤ ਉਸ ਡੱਡੂ ਵਾਲੀ ਹੈ ਜਿਹੜਾ ਕਮਲ ਦੀ ਸਾਰ ਨਹੀਂ ਜਾਣਦਾ ਅਤੇ ਫਿਰ ਚਿੱਕੜ ਨਾਲ ਜੁੜਿਆ ਰਹਿੰਦਾ ਹੈ।
ਅੰਤਰ ਮੈਲ ਲੋਭ ਬਹੁ ਝੂਠੇ, बाहर नावो काहे जियो।
देखो बाहर तीर्थ इशनान का अर्थ है जिमें आप सचखंड श्री हरिमंदर साहब जी के दर्शन इशनान कर लिए आए हैं। इशनान करदे हां साडी सुरत बाणी नाल जुड़े मन चो भी मैल मिट जाए, तन ते नातियां ते गल नहीं ना बनेगी। सतगुरु जी कहिंदे ने जे बाहरों ही आपां नहा लिया मन पवित्र ना होया, मन मैले तां सब कुछ मैला। जे मन मैला रहा अंतर महल लोभ बहुत झूठे, तेरे अंदर मैल है। सतगुरु जी ने एक बचन कहा तेरे अंदर लोभ है, तेरे अंदर झूठ भरिया होया। बाहर भेख करना तो गल नहीं बनेगी, अंतर अग्न बाहर तन सुहाव वाली गल। बाहरों भावें सुहाव पर अंदर अग लुकी हुई है, बाहरों भेख है। गुरु साहिब जी कहिंदे ने कि अंदरों झूठे पैज बाहर, जिहड़े अंदरों झूठे ने लेकिन बाहरों बड़ी इज्जत बनाई हुई है कि बड़े धर्मी आ, बड़े नेक बंदे आ। सतगुरु जी ने एक बचन कहा सी जियो मैले बाहरों निर्मल, बाहरों निर्मल जियो तो मैले तिनी जन्म जूवे हारे आ। जिहड़े अंदरों मैले ने, अंदरों झूठे ने लेकिन बाहरों बड़ा उन्हें आडंबर बनाया होया है। सतगुरु जी कहिंदे उन्होंने अपनी जिंदगी जिहड़ी वह जूवे च हार ली, अकारथ गवा ली। साहब जी कहिंदे बाहरों नहाउण नाल की बनेगा, बारों नहाउंदे आ मन नूं भी साफ कर, मन नूं भी पवित्र कर। तू
निर्मल नाम जपो सतगुर मुख अंतर की गत ताही जियो।
शरीर नूं मैल लगी होए, मिट्टी लगी होए असी इशनान करदे हाँ, पर जिहड़ी मन नूं मैल लगी है वह किवें दे पे उतरेगी? पहली गल मन की मैल का ज्ञान नहीं है सानूं। मन नूं कोई बाहरला मिट्टी घट्टा जां डस्ट नहीं लगी होई, मन में मैल लगी जो आप मैला देखते हाँ, मैला सुनते हाँ। विचार की मैल, अग्ञानता की मैल, अंधविश्वास की मैल, बाहर की मैल पानी ना लह जाएगी। गुरु के पावन बचन रोज पढ़ते भरिए हथ पैर तन दे, पानी धोते उतर सुखे है, मोत पलीती कपड़ होए दे साबुण लइए ओ तोए। पर साहब जी का अगला बचन भरी है मत पापा कै संग ओ धोपै नावें क्या। मन सथूल नहीं है, मन को वस्तु नहीं है, मन तो सूखम है। यह सूखम मन नूं पानी नाल नहीं धोतिया जा सकता, इनू तो केवल बाणी नाल धोता जा सकता है, वाहिगुरु जी के नाम नाल धोता जा सकता है। इस करके सतगुरु जी कहिंदे निर्मल नाम जपो सतगुरमुख, भई गुरु की मत राही वाहिगुरु जी के निर्मल नाम नूं नित जपया कर। जे तू नित जपेगा परमात्मा के गुण गाएगा ना। गुरु अर्जन देव जी ने एक बचन किया गुण गावत तेरी पुत्र समैल, परमात्मा के गुण गाया तेरे मन की मैल मिटेगी, तेरा मन पवित्र होएगा। अंतर की गत ताही जियो, बाहरों ते नातियां मैल लथदी है पर अंदरों वाहिगुरु जी के नाम नाल जुड़ेगा तो तेनों चंगी अवस्था मिलेगी, अंदरों विकार तां मिटणगे, अंदरों पवित्र तू तां होवेगा जे वाहिगुरु जी का सिमरन करेगा। पर है की है, मनुख जिहड़ा है ना वह बाहरले जतना दे राही, जिमें आप किसी दरख दियां टाहणियां नूं ते पानी दे जाइए लेकिन वो जड़ां का ख्याल ही ना रखिए। सतगुरु जी कहिंदे मनुख का हाल ये है हर सिमरन छाड़ परम गत चाहै मूल बिना साखा कथा है। वाहिगुरु जी का सिमरन छड़ के मनुख सोचता कि केवल नातियां जां केवल बाहरों दान पुन कीतियां जां बाहरों बाहर फिरिया ही गल बन दे। साहब जी कहिंदे अंतर की गत ताही जियो, तेरी अंतर अवस्था तां बनेगी जां आत्मक आनंद नूं तू तां माण सकेगा जे वाहिगुरु जी दे नाम दा सिमरन करेगा गुरु दे उपदेश राही।
पर हर लोभ निंदा कूड त्यागो सतगुर बचन फल पाहे जियो।
सतगुरु जी कहिंदे खजाना तो तेरे अंदर है पर जे तू गुरु कोल आ के पर हर लोभ निंदा कूड त्यागो, अपने हिरदे विचों लोभ नूं त्याग देवें, अपने हिरदे विचों निंदिया नूं त्याग देवें, अपने हिरदे विचों जे कूड नूं त्याग देवें, सच गुरु बचनी फल पाही जियो। गुरु दे बचना दे राही इस सच फल नूं तू प्राप्त कर लेगा। पर बंदा अंदरों लोभ नूं नहीं त्यागदा। सतगुरु जी ने गुरबाणी च एक गल की कि लोभ अजिही चीज़ है कि बंदा इहदे ढे चढ़ जाए ना फिर बांदर वांगू कलोल करा दिंदा। हे लोभा लंपड़ संग सर मोर है अनक लहरी कलोल ते तवंत जिया बहु प्रकारंग अनक पांत बहु डोलते। जिंदगी दे विच लोभ आ गया, बंदा लोभ दियां लहरां च बड़े कलोल करदा। लोभी बंदा जिहड़ा है ना वह किसी का नहीं बनता, ना माता का, ना पिता का, ना इष्ट का, ना गुरु का, ना समाज का, किसी की परवाह नहीं करता। इस करके सतगुरु जी कहिंदे कि इस लोभ नूं त्याग, अपने हिरदे विचों निंदा दी बिरती नूं त्याग। निंदा किसी की भी चंगी नहीं है। सतगुरु जी कहिंदे निंदा करन वाला जिहड़ा उहदा कदी भला नहीं हुंदा। निंदक भावें तीर्थां ते नहाउंदा रहे, जे उह 68 तीर्थ नहावे 68 तीर्थां दा इशनान कर ले, जे निंदा करे तो सब कोई बिरथा चलिया जांदा। निंदक दी हालत इवें है
ਕਿ ਬਿਨਾਂ ਮਜ਼ਦੂਰੀ ਤੋਂ ਲੋਕਾਂ ਦੀ ਮੈਲ ਚੁੱਕੀ ਜਾਂਦਾ ਹੈ। ਇੱਕ ਮਜ਼ਦੂਰ ਹੈ, ਕੁੱਲੀ ਹੈ ਨਾ, ਭਾਰ ਪੈਸੇ ਲੈ ਕੇ ਚੁੱਕਦਾ, ਪਰ ਨਿੰਦਕ ਬੰਦਾ ਬਿਨਾਂ ਪੈਸਿਆਂ ਤੋਂ ਲੋਕਾਂ ਦੀ ਮੈਲ ਚੁੱਕੀ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਪਣੇ ਹਿਰਦੇ 'ਚੋਂ ਨਿੰਦਾ ਨੂੰ ਤਿਆਗ, ਕੂੜ ਨੂੰ ਤਿਆਗ, ਗੁਰੂ ਦੇ ਬਚਨਾਂ ਦੇ ਰਾਹੀਂ ਪਰਮਾਤਮਾ ਦਾ ਸਿਮਰਨ ਕਰੇਗਾ, ਤੈਨੂੰ ਜ਼ਿੰਦਗੀ ਦੇ ਅੰਦਰ ਫਲ ਦੀ ਪ੍ਰਾਪਤੀ ਹੋ ਜਾਏਗੀ। ਜ਼ਿੰਦਗੀ ਦਾ ਜੋ ਮਨੋਰਥ ਹੈ ਪਰਮ ਆਨੰਦ ਨੂੰ ਮੰਨਣਾ, ਉਸ ਦੀ ਪ੍ਰਾਪਤੀ ਹੋ ਜਾਏਗੀ।
ਜੋ ਭਾਵੈ ਤਿਉ ਰਾਖਹੁ ਹਰਿ ਜੀਉ, ਜਨ ਨਾਨਕ ਸਬਦ ਸਲਾਹੀ ਜੀਉ।
ਸਤਿਗੁਰੂ ਜੀ ਅਖੀਰ 'ਤੇ ਇੱਕ ਬਚਨ ਕਹਿ ਰਹੇ ਵਾਹਿਗੁਰੂ ਜੀਉ, ਦਰਅਸਲ ਜਿਵੇਂ ਤੁਸੀਂ ਜੀਵਾਂ ਨੂੰ ਰੱਖਦੇ ਤਿਵੇਂ ਆਪਾਂ ਰਹਿ ਰਹੇ ਹਾਂ। ਨਾਨਕ ਤਾਂ ਗੁਰੂ ਦੇ ਸ਼ਬਦ ਰਾਹੀਂ ਤੁਹਾਡੀ ਸਿਫਤ ਸਲਾਹ ਕਰ ਰਹੇ ਹੈ, ਅਤੇ ਸਤਿਗੁਰੂ ਜੀ ਨੇ ਸਾਨੂੰ ਵੀ ਗਿਆਨ ਦਿੱਤਾ ਕਿ ਜ਼ਿੰਦਗੀ ਅੰਦਰ ਜੇ ਆਪਾਂ ਜ਼ਿੰਦਗੀ ਦਾ ਫਲ ਮੰਨਣਾ ਚਾਹੁੰਦੇ, ਦੇਖੋ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ, ਜੇ ਆਪਾਂ ਜ਼ਿੰਦਗੀ ਦਾ ਫਲ ਮਾਣ ਕੇ ਨਾ ਗਏ, ਜੀਵਨ ਪਦਵੀ ਨੂੰ ਨਾ ਮਾਣਿਆ, ਜ਼ਿੰਦਗੀ ਦੇ ਆਨੰਦ ਨੂੰ ਨਾ ਮਾਣਿਆ, ਅਤੇ ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਕਿ ਮਾਣੂ ਘੱਲੈ ਉੱਠੀ ਚੱਲੈ, ਸਾਧਨਾ ਹੀ ਅਵੇਹੀ ਗੱਲੈ। ਪਰਮਾਤਮਾ ਨੇ ਸਾਨੂੰ ਘੱਲਿਆ ਹੈ, ਆਪਾਂ ਖਾਲੀ ਹੱਥ ਦੁਨੀਆਂ ਤੋਂ ਚਲੇ ਗਏ ਅਤੇ ਜ਼ਿੰਦਗੀ ਦਾ ਕੋਈ ਸਵਾਦ ਨਹੀਂ ਹੈ, ਕੋਈ ਆਨੰਦ ਨਹੀਂ ਹੈ। ਜ਼ਿੰਦਗੀ ਦਾ ਆਨੰਦ ਤਾਂ ਬਣੇਗਾ ਜੇ ਆਪਾਂ ਜ਼ਿੰਦਗੀ ਦੇ ਅੰਦਰ ਉਸ ਸੱਚ ਫਲ ਨੂੰ, ਪਰਮ ਆਨੰਦ ਨੂੰ ਪ੍ਰਾਪਤ ਕਰਕੇ ਜਾਵਾਂਗੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਇਸ ਮੁੱਖ ਵਾਕ ਦੇ ਰਾਹੀਂ ਸਾਨੂੰ ਜ਼ਿੰਦਗੀ ਅੰਦਰ ਗੁਰੂ ਦੀ ਮੱਤ ਦੇ ਰਾਹੀਂ ਕਾਮ ਵਿਕਾਰ ਲੋਭ ਨਿੰਦਾ ਕੂੜ ਤੋਂ ਮੁਕਤ ਹੋ ਕੇ ਗੁਰਮਤਿ ਰਾਹੀਂ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਸੱਚ ਫਲ ਪ੍ਰਾਪਤ ਕਰਨ ਦੀ ਪ੍ਰੇਰਣਾ ਕੀਤੀ, ਉਪਦੇਸ਼ ਦਿੱਤਾ ਹੈ। ਅੱਜ ਤੋਂ ਮਗਰ ਦੇ ਮਹੀਨੇ ਦੀ ਆਰੰਭਤਾ ਹੋਈ, ਜਿਹਨੂੰ ਸੰਗਰਾਂਦ ਦਾ ਦਿਹਾੜਾ ਆਪਾਂ ਕਹਿੰਦੇ ਹਾਂ। ਵਾਹਿਗੁਰੂ ਜੀ ਨੇ ਜਿਹੜਾ ਜੀਵਨ ਬਣਾਇਆ ਹੈ ਨਾ, ਇਹ ਬਤੀਤ ਹੋ ਰਿਹਾ। ਸਤਿਗੁਰੂ ਜੀ ਦਾ ਇੱਕ ਪਾਵਨ ਬਚਨ ਹੈ ਕਿ ਦਿਨ ਅਤੇ ਪਹਿਰ, ਪਹਿਰ ਅਤੇ ਘੜੀਆਂ ਆਪ ਕੱਟੇ ਤਨ ਸ਼ੀਜੈ। ਪਰਮਾਤਮਾ ਨੇ ਜਿੱਥੇ ਜ਼ਿੰਦਗੀ ਦਿੱਤੀ ਹੈ ਨਾ, ਮਨੁੱਖ ਨੂੰ ਸਿੱਖਿਆ ਦੇਣ ਲਈ ਬਹੁਤ ਕੁਝ ਬਣਾਇਆ। ਇੱਕ ਸਿਆਣੇ ਨੇ ਬਚਨ ਕਿਹਾ ਕਿ ਜੇ ਮਨੁੱਖ ਨੇ ਸਿੱਖਣਾ ਹੋਏ ਤਾਂ ਸਾਰੀ ਦੁਨੀਆ ਹੀ ਯੂਨੀਵਰਸਿਟੀ ਹੈ। ਇਹ ਜਿਹੜਾ ਸਮਾਂ ਬਤੀਤ ਹੋ ਰਿਹਾ ਵੀ ਮਨੁੱਖ ਨੂੰ ਕੁਝ ਸਮਝਾ ਰਿਹਾ, ਕੁਝ ਸਿਖਾ ਰਿਹਾ। ਗੁਰੂ ਬਾਬਾ ਜੀ ਨੇ ਸਮੇਂ ਦੇ ਰਾਹੀਂ ਬਹੁਤ ਵੱਡਾ ਉਪਦੇਸ਼ ਦਿੱਤਾ। ਜਦੋਂ ਗੁਰਬਾਣੀ ਪੜ੍ਹੋਗੇ, ਬਾਰਾਂ ਮਾਂ ਦੀ ਬਾਣੀ ਹੈ, ਥਿੱਤਾਂ ਦੀ ਬਾਣੀ ਹੈ, ਪਹਿਰਿਆਂ ਦੀ ਬਾਣੀ ਹੈ, ਰੁੱਤਾਂ ਦੀ ਬਾਣੀ ਹੈ, ਸਮੇਂ ਦੇ ਪ੍ਰਥਾ ਹੈ ਸਭ ਤੋਂ ਜ਼ਿਆਦਾ ਬਾਣੀ। ਇਹਦਾ ਮਤਲਬ ਕਿ ਸਮੇਂ ਦੀ ਬਹੁਤ ਵੱਡੀ ਮਹਾਨਤਾ ਹੈ, ਸਮਾਂ ਹੀ ਜ਼ਿੰਦਗੀ ਹੈ। ਅਤੇ ਬਾਰਾਂ ਮਾਂ ਦੀ ਪਾਵਨ ਬਾਣੀ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਇੱਕ ਮਹੀਨੇ ਦੀ ਰੁੱਤ ਦੀ ਗੱਲ ਕਰਕੇ ਸਾਡੀ ਜ਼ਿੰਦਗੀ ਨੂੰ ਉਹਦੇ ਨਾਲ ਤੁਲਨਾ ਦਿੰਦਿਆਂ ਹੋਇਆਂ ਇਸ ਜ਼ਿੰਦਗੀ ਨੂੰ ਸੰਭਾਲਣ ਦੀ ਪ੍ਰੇਰਣਾ ਦਿੱਤੀ ਹੈ। ਮਗਰ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ, ਬੜੀ ਸੁਹਾਵਣੀ ਰੁੱਤ ਹੈ। ਸਤਿਗੁਰੂ ਜੀ ਜ਼ਿੰਦਗੀ ਨੂੰ ਵੀ ਇਹਦੇ ਨਾਲ ਤੁਲਨਾ ਦਿੰਦਿਆਂ ਹੋਏ ਕਹਿੰਦੇ ਕਿ ਇਸ ਜ਼ਿੰਦਗੀ ਰੂਪ ਮਗਰ ਦੇ ਮਹੀਨੇ 'ਚ ਕੌਣ ਸੁੱਖ ਮਾਣ ਸਕਦੇ ਨੇ, ਕੌਣ ਆਨੰਦ ਮਾਣ ਸਕਦੇ ਨੇ। ਆਓ ਆਪਾਂ ਗੁਰੂ ਕੇ ਇਹਨਾਂ ਬਚਨਾਂ ਦੀ ਵੀ ਵਿਚਾਰ ਸਾਂਝੀ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ, ਮੰਗਰ ਮਾਹੇ ਸੋਹੰਦੀਆ, ਹਰ ਪਿਰ ਸੰਗ ਬੈਠੜੀਆ।
ਮੰਗਰ ਮਾਹੇ ਦਾ ਅਰਥ ਕਿ ਮਗਰ ਦੇ ਮਹੀਨੇ ਦੇ ਵਿੱਚ। ਹੁਣ ਇੱਥੇ ਇਹਦਾ ਭਾਵ ਨਹੀਂ ਕਿ ਕੇਵਲ ਮਗਰ ਦੇ ਮਹੀਨੇ ਲਈ ਉਪਦੇਸ਼ ਹੈ, ਜਾਂ ਕੇਵਲ ਚੇਤ ਦੇ ਮਹੀਨੇ ਦਾ ਜੋ ਉਪਦੇਸ਼ ਉਹ ਚੇਤ ਦੇ ਮਹੀਨੇ ਲਈ ਹੈ। ਦਰਅਸਲ ਇਹ ਸਾਰੀ ਜ਼ਿੰਦਗੀ ਨੂੰ ਮਗਰ ਦੇ ਨਾਲ ਤੁਲਨਾ ਦਿੱਤੀ ਸਤਿਗੁਰੂ ਜੀ ਨੇ। ਐਸ ਜ਼ਿੰਦਗੀ ਰੂਪ ਉਹੀ ਜੀਵ ਰੂਪੀ ਇਸਤਰੀਆਂ ਸੋਭਾ ਪਾਉਂਦੀਆਂ ਨੇ ਜਿਹੜੀਆਂ ਪਿਰ ਸੰਗ ਬੈਠੜੀਆਂ, ਉਸ ਵਾਹਿਗੁਰੂ ਜੀ ਦੇ ਨਾਲ ਜਿਨ੍ਹਾਂ ਦੀ ਸਾਂਝ ਬਣ ਗਈ, ਜਿਹੜੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਗਏ ਨੇ। ਵਾਹਿਗੁਰੂ ਨਾਲੋਂ ਟੁੱਟ ਕੇ ਮਨੁੱਖ ਕਦੀ ਸੁਖੀ ਨਹੀਂ ਹੋ ਸਕਦਾ। ਗੁਰਬਾਣੀ 'ਚ ਇੱਕ ਬੜਾ ਪਿਆਰਾ ਬਚਨ ਸਤਿਗੁਰੂ ਜੀ ਨੇ ਕਿਹਾ, ਖੱਖੜੀਆਂ ਸੁਹਾਵੀਆਂ ਲਗੜੀਆਂ ਅਕ ਕੰਠ, ਬਿਰਹਿ ਵਿਛੋੜਾ ਤਣੀ ਸਿਉ ਨਾਨਕ ਸਹਿ ਸਹਿ ਗੰਠ। ਆ ਅੱਕ ਦਾ ਬੂਟਾ ਹੁੰਦਾ, ਪਿੰਡਾਂ ਥਾਵਾਂ 'ਚ ਰੱਖੜ ਦੀ ਥਾਂ 'ਤੇ ਉੱਗਦਾ, ਉਹਨੂੰ ਇੱਕ ਫਲ ਲੱਗਦਾ ਅੰਬ ਵਰਗਾ, ਆਕਾਰ ਕਰਕੇ ਰੰਗ ਕਰਕੇ ਬੜਾ ਸੋਹਣਾ ਲੱਗਦਾ, ਪਰ ਜਦੋਂ ਉਹਨੂੰ ਤੋੜ ਲਓ ਨਾ ਉਹਦੇ ਨਾਲੋਂ, ਜਾਂ ਬੱਚੇ ਕਈ ਵਾਰੀ ਖੇਡਦਿਆਂ ਤੋੜ ਦਿੰਦੇ ਜਾਂ ਉਵੇਂ ਟੁੱਟ ਜਾਏ, ਉਹ 'ਚੋਂ ਨਿੱਕੇ ਨਿੱਕੇ ਰੂੰ ਦੇ ਤੂੰਬੇ ਜੇ ਨਿਕਲਦੇ ਉੱਡ ਜਾਂਦੇ, ਖੇਰੂੰ ਖੇਰੂੰ ਹੋ ਜਾਂਦੇ ਉਹ ਫਲ। ਜਿੰਨਾ 'ਚ ਡਾਲੀ ਨਾਲ ਲੱਗਿਆ ਬੜਾ ਸੋਹਣਾ, ਜਦੋਂ ਟੁੱਟ ਗਿਆ ਅਨੇਕਾਂ ਤੂੰਬੇ ਬਣ ਕੇ ਉੱਡ ਗਿਆ। ਜਿੰਨਾ ਚਿਰ ਮਨੁੱਖ ਪਰਮਾਤਮਾ ਨਾਲ ਜੁੜਿਆ ਰਹੇ ਬੜਾ ਸੋਹਣਾ, ਬੜਾ ਆਨੰਦਦਾਇਕ ਰਹਿੰਦਾ। ਜਦੋਂ ਇਹਦੀ ਸੁਰਤ ਵਾਹਿਗੁਰੂ ਨਾਲ ਟੁੱਟਦੀ, ਅਨੇਕਾਂ ਚਿੰਤਾਵਾਂ, ਅਨੇਕਾਂ ਗਮ, ਅਨੇਕਾਂ ਫਿਕਰ ਜ਼ਿੰਦਗੀ 'ਚ ਪੈਦਾ ਹੋ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਜ਼ਿੰਦਗੀ ਅੰਦਰ ਉਹੀ ਸੋਹਣੇ ਲੱਗਦੇ ਨੇ, ਸੋਭਾ ਪਾਉਂਦੇ ਨੇ, ਜਿਹੜੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜੇ ਰਹਿੰਦੇ, ਪਰਮਾਤਮਾ ਨਾਲ ਜੁੜੇ ਰਹਿੰਦੇ ਹਨ।
ਤਿਨਕੀ ਸੋਭਾ ਕਿਆ ਗਾਣੀ ਜੇ ਸਾਹਿਬ ਮੇਲੜਿਆ।
ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਨਾਲ ਮੇਲ ਲਿਆ, ਦੇਖੋ ਆਪਣੇ ਯਤਨ ਨਾਲ ਨਹੀਂ ਆਪਾਂ ਮਿਲ ਸਕਦੇ। ਗੁਰਬਾਣੀ ਕਹਿੰਦੀ ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰੋਵਨ। ਜੇ ਆਪਣੇ ਯਤਨ ਨਾਲ ਵਾਹਿਗੁਰੂ ਜੀ ਮਿਲਦੇ ਹੋਣ ਤਾਂ ਆਪਾਂ ਦੁਖੀ ਕਿਉਂ ਹੋਈਓ ਵਿਛੜ ਕੇ? ਇਹ ਤਾਂ ਵਾਹਿਗੁਰੂ ਜੀ ਦੀ ਬਖਸ਼ਿਸ਼, ਗੁਰੂ ਕੋਲ ਆਉਣਾ ਗੁਰੂ ਦੀ ਮਿਹਰ ਲੈਣ ਦੇ ਲਈ। ਆਪਾਂ ਬਾਣੀ ਇਸ ਕਰਕੇ ਨਹੀਂ ਬਣਨੀ ਕਿ ਪੜ੍ਹਨੀ ਕਿ ਆਪਾਂ ਹੁਣ ਬਹੁਤ ਜ਼ਿਆਦਾ ਭਗਤੀ ਕਰ ਲਈ ਹੈ ਜਾਂ ਗੁਰਦੁਆਰੇ ਆ ਕੇ ਧਰਮੀ ਬਣ ਗਏ ਹਾਂ। ਮਾਫ਼ ਕਰਨਾ, ਗੁਰਦੁਆਰੇ ਆਉਣਾ ਆਪਾਂ ਧਰਮ ਨੂੰ ਸਿੱਖਣ ਲਈ, ਬਾਣੀ ਪੜ੍ਹ ਲਈ ਆਪਾਂ ਧਰਮ ਨੂੰ ਜਾਣਨ ਦੇ ਲਈ, ਬਾਣੀ ਪੜ੍ਹ ਲਈ ਕਿ ਕਿਤੇ ਸਤਿਗੁਰੂ ਜੀ ਸਾਨੂੰ ਸੋਝੀ ਦੇ ਦੇਣ, ਗਿਆਨ ਦੇ ਦੇਣ, ਰੋਜ਼ ਇੱਕ ਬਚਨ ਯਾਦ ਕਰਦੇ, ਗੁਰਾਹ ਇੱਕ ਦੇਹ ਬੁਝਾਈ, ਇੱਕ ਸਾਨੂੰ ਸੂਝ ਬੂਝ ਦੇ ਦੇ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਇਹ ਗੁਰੂ ਨੇ ਸਾਨੂੰ ਸੋਝੀ ਦੇਣੀ, ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਆਪਣੇ ਬਲਾਂ ਲਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜੋ ਉਹ ਕਦੀ ਵਾਹਿਗੁਰੂ ਨਾਲੋਂ ਮੁੜ ਕੇ ਵਿਛੜਦੇ ਨਹੀਂ, ਉਹ ਵਾਹਿਗੁਰੂ ਤੋਂ ਕਦੀ ਦੂਗ ਨਹੀਂ ਹੁੰਦੇ।
ਤਨ ਮਨ ਬੋਲਿਆ ਰਾਮ ਸਿਉ ਸੰਗ ਸਾਧ ਸਹਿਲੜਿਆ।
ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਆਪਣੇ ਨਾਲ ਮਿਲ ਲਿਆ, ਉਹਨਾਂ ਦੀ ਤਾਂ ਸੋਭਾ ਹੀ ਕੀ ਬਿਆਨ ਕਰਨੀ ਹੈ। ਉਹਨਾਂ ਦੀ ਸੋਭਾ ਆਪਾਂ ਬਿਆਨ ਨਹੀਂ ਕਰ ਸਕਦੇ। ਸੂਰਜ ਚੜ੍ਹਦਾ ਹੈ ਨਾ, ਪ੍ਰਭਾਤ ਦਾ ਵੇਲਾ ਜਦੋਂ ਹੁੰਦਾ, ਸੂਰਜ ਦੀਆਂ ਪਹਿਲੀਆਂ ਕਿਰਨਾਂ ਜਿਸ ਥਾਂ 'ਤੇ ਪੈਣ, ਜੇ ਤਰੇਲ ਦੀਆਂ ਬੂੰਦਾਂ 'ਤੇ ਪੈਣ ਤਾਂ ਉਹ ਤਰੇਲ ਦੀਆਂ ਬੂੰਦਾਂ ਸੁਨਹਿਰੀ ਹੋ ਜਾਂਦੀਆਂ ਨੇ। ਪਾਣੀ ਦੇ ਝਰਨੇ ਦੇ ਪਾਣੀ 'ਤੇ ਪੈ ਜਾਣ, ਉਹ ਪਾਣੀ ਸੁਨਹਿਰੀ ਹੋ ਜਾਂਦਾ। ਹਿਮਾਲੀਆ ਪਰਬਤ ਦੀਆਂ ਚੋਟੀਆਂ 'ਤੇ ਪੈ ਜਾਣ, ਹਿਮਾਲੀਆ ਪਰਬਤ ਸੁਨਹਿਰੀ ਨਜ਼ਰ ਆਉਂਦਾ। ਇਹਨੂੰ ਤਾਂ ਹੀ ਸੁਮੇਰ ਪਰਬਤ ਕਹਿੰਦੇ ਨੇ, ਪਹਿਲੀਆਂ ਬੂੰਦਾਂ ਜਿੱਥੇ ਪੈ ਜਾਣ, ਪਹਿਲੀਆਂ ਕਿਰਨਾਂ। ਜੇ ਰੱਬ ਦੇ ਬਣਾਏ ਇੱਕ ਸੂਰਜ ਦੀਆਂ ਕਿਰਨਾਂ ਜਿੱਥੇ ਪੈ ਗਈਆਂ, ਉਹਨੇ ਉਹਨਾਂ ਨੂੰ ਸੁੰਦਰਤਾ ਪ੍ਰਦਾਨ ਕਰ ਦਿੱਤੀ, ਮਹਾਨਤਾ ਦੇ ਦਿੱਤੀ। ਅਤੇ ਜਿਸ ਮਨੁੱਖ ਦੇ ਹਿਰਦੇ 'ਚ ਪਰਮਾਤਮਾ ਹੀ ਆ ਕੇ ਬੈਠ ਗਿਆ, ਜਿਹੜੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਗਏ ਨੇ, ਤਿੰਨ ਕੀ ਸੋਭਾ ਕਿਆ ਗਾਣੀ, ਉਹਨਾਂ ਦੀ ਤਾਂ ਸੋਭਾ ਆਪਾਂ ਬਿਆਨ ਨਹੀਂ ਨਾ ਕਰ ਸਕਦੇ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਕੇ ਤਨ ਮਨ ਮੋਹਲਿਆ ਰਾਮ ਸਿਉ ਸੰਗ ਸਾਧ ਸਹਿਲੜੀਆਂ। ਉਹਨਾਂ ਦਾ ਤਨ ਮਨ ਮੋਲ ਗਿਆ, ਤਨ ਮਨ ਖੇੜੇ ਵਿੱਚ ਆ ਗਿਆ। ਪਰ ਇਹ ਖੇੜਾ ਮਿਲਿਆ ਕਦੋਂ? ਸੰਗ ਸਾਧ ਸਹਿਲੜੀਆਂ, ਜਦੋਂ ਉਹ ਸਾਧ ਸੰਗਤ ਵਿੱਚ ਆਏ। ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਜਿੱਥੇ ਮਨੁੱਖਾ ਦੇਹੀ ਦਿੱਤੀ ਹੈ ਨਾ, ਸਾਨੂੰ ਸਤ ਸੰਗਤ ਮਿਲੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜੋ ਮਹਾਨ ਦਾਤਾਂ ਆਪਣੇ ਸਿੱਖਾਂ ਨੂੰ ਦਿੱਤੀਆਂ ਨੇ, ਉਹਨਾਂ 'ਚੋਂ ਮਹਾਨ ਦਾਤ ਹੈ ਸਤ ਸੰਗਤ ਅਤੇ ਗੁਰਬਾਣੀ ਦਾ ਕੀਰਤਨ। ਇਸ ਕਰਕੇ ਸੰਗ ਸਾਧ ਸਹਿਲੜੀਆਂ ਦਾ ਅਰਥ ਹੈ ਕਿ ਸਾਧ ਸੰਗਤ ਆ ਗਏ, ਜਿਹੜੇ ਗੁਰੂ ਕੋਲ ਆ ਗਏ, ਸਤਿਪੁਰਖਾਂ ਕੋਲ ਬੈਠ ਗਏ। ਸਤ ਸੰਗਤ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਉਹਨਾਂ ਦਾ ਤਨ ਮਨ ਮੌਲ ਗਿਆ।
ਸਾਧ ਜਨਾ ਤੇ ਬਾਹਰੀ ਸੇ ਰਹਿਣ ਕੇਲੜਿਆ।
ਤੇ ਜਿਹੜੇ ਜ਼ਿੰਦਗੀ ਅੰਦਰ ਸਤ ਸੰਗਤ 'ਚ ਹੀ ਨਹੀਂ ਆਏ, ਗੁਰੂ ਕੋਲ ਹੀ ਨਹੀਂ ਆਏ, ਸਤਿਪੁਰਖਾਂ ਤੋਂ ਵਾਂਝੇ ਰਹੇ ਨੇ, ਉਹ ਜ਼ਿੰਦਗੀ 'ਚ ਇਕੱਲੇ ਰਹਿੰਦੇ ਨੇ, ਉਹਨਾਂ ਦੀ ਸਾਂਝ ਪਰਮਾਤਮਾ ਨਾਲ ਨਹੀਂ ਬਣ ਸਕਦੀ। ਆਪਾਂ ਕਈ ਵਾਰੀ ਪਤਾ ਸੋਚਦੇ ਸਾਡਾ ਘਰ ਹੈ, ਬੜਾ ਤਗੜਾ ਪਰਿਵਾਰ ਹੈ, ਬੜਾ ਧਨ ਦੌਲਤ, ਆਪਾਂ ਇਕੱਲੇ ਕਿਉਂ ਹੈ? ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਬੰਦਿਆ ਤੂੰ ਸਵਰਗ ਵਰਗੇ ਮੁਲਕਾਂ 'ਚ ਵੀ ਚੱਲਿਆ ਜਾਣਾ, ਸਵਰਗ ਵਰਗੇ ਜਿੱਥੇ ਜੋ ਚਾਹੀਂ ਤੈਨੂੰ ਮਿਲਦਾ ਜਾਏ। ਵੈਸੇ ਮਨੁੱਖ ਨੇ ਇਸ ਧਰਤੀ 'ਤੇ ਬਹੁਤ ਕੁਝ ਬਣਾ ਲਈਆਂ, ਬੜੀਆਂ ਸੁੱਖ ਸਹੂਲਤਾਂ ਬੜੀਆਂ ਨੇ ਇਹਦੇ ਕੋਲ, ਖਾਣ ਪੀਣ ਦੇ ਸਾਧਨ, ਕੱਪੜੇ ਬੜੇ ਨੇ, ਪਰ ਬੰਦਾ ਅੰਦਰੋਂ ਇਕੱਲਾ ਹੀ ਹੈ। ਸਾਹਿਬ ਜੀ ਕਹਿੰਦੇ ਬਸੰਤ ਸਵਰਗ ਲੋਕ ਹੈ, ਜਿੱਤ 'ਤੇ ਪ੍ਰਿਥਵੀ ਨਵਖੰਡਣ ਹੈ, ਬਿਸਰੰਤ ਹਰ ਗੋਪਾਲ ਹੈ, ਨਾਨਕ 'ਤੇ ਪ੍ਰਾਣੀ ਉਦਿਆਨ ਪਰਮਣੇ। ਸਵਰਗ ਲੋਕ ਵਿੱਚ ਚੱਲਿਆ ਜਾ, ਸਾਰੀ ਧਰਤੀ ਦਾ ਤੂੰ ਜੇਤੂ ਬਣ ਜਾ, ਪਰ ਜੇ ਵਾਹਿਗੁਰੂ ਜੀ ਦੇ ਪਿਆਰ 'ਚ ਨਾ ਜੁੜ ਸਕਿਆ, ਪਰਮਾਤਮਾ ਭੁੱਲ ਗਿਆ, ਤੂੰ ਐਵੇਂ ਰਹਿੰਦਾ ਜਿਵੇਂ ਜੰਗਲਾਂ 'ਚ ਨਹੀਂ ਇਕੱਲਾ ਬੰਦਾ ਭਟਕਦਾ। ਅੱਜ ਦਾ ਮਨੁੱਖ ਭਾਵੇਂ ਰਹਿੰਦਾ ਵੱਡੇ ਵੱਡੇ ਘੁੱਗ ਵੱਸਦੇ ਸ਼ਹਿਰਾਂ ਵਿੱਚ ਹੈ, ਵੱਡੇ ਵੱਡੇ ਘਰਾਂ 'ਚ ਹੈ, ਪਰ ਹੈਗਾ ਇਕੱਲਾ ਹੀ ਹੈਗਾ, ਇਹ ਅੰਦਰੋਂ ਟੁੱਟਿਆ ਹੋਇਆ, ਦੁਖੀ ਅੰਦਰੋਂ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਧ ਜਨਾਂ 'ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਜਿਹੜੇ ਗੁਰੂ ਨਾਲੋਂ ਟੁੱਟ ਗਏ, ਸਤਸੰਗਤ ਨਾਲੋਂ ਟੁੱਟ ਗਏ ਨਾ, ਉਹ ਜ਼ਿੰਦਗੀ 'ਚ ਇਕੱਲੇ ਰਹਿੰਦੇ ਨੇ, ਉਹ ਜ਼ਿੰਦਗੀ 'ਚ ਕਦੀ ਸੁੱਖ ਨਹੀਂ ਮਾਣ ਸਕਦੇ।
ਤਿੰਨ ਦੁੱਖ ਨਾ ਕਬਹੋ ਉਤਰਾ ਸੇ ਜਮ ਕੈ ਵਸ ਪੜਿਆ।
ਤੇ ਇਕੱਲਾ ਮਨੁੱਖ ਜਿਹੜਾ, ਇਕੱਲਤਾ ਬਹੁਤ ਵੱਡਾ ਦੁੱਖ ਹੈ ਬੰਦੇ ਦੇ ਲਈ, ਇਕੱਲਤਾ ਬਹੁਤ ਵੱਡਾ ਦੁੱਖ ਹੈ। ਅਸੀਂ ਸੋਚਦੇ ਪਰਿਵਾਰ ਹੈ, ਕੋਈ ਮਿੱਤਰ ਬਣਾ ਲਓ, ਕੋਈ ਧਨ ਦੌਲਤ ਇਕੱਠਾ ਕਰ ਲਓ, ਕਰੋ। ਗੁਰਬਾਣੀ ਕਹਿੰਦੀ ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣਹਾਰ ਕਿਹਦੇ ਨਾਲ ਪਿਆਰ ਪਾਏਗਾ ਕਿ ਮੇਰਾ ਬਣ ਜਾਏਗਾ, ਅਖੀਰ ਵੇਲੇ ਕਿਸੇ ਨੇ ਸਾਥ ਨਹੀਂ ਦੇਣਾ, ਤੂੰ ਇਕੱਲਾ ਹੀ ਹੈ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਇਕੱਲੇ ਹੋਣ ਦਾ ਇੱਕ ਹੋਰ ਬੜਾ ਭਾਰੀ ਔਗਣ ਹੈ, ਇਕੱਲੇ ਬੰਦੇ ਨੂੰ ਜਿਹੜਾ ਮਰਜ਼ੀ ਘੇਰ ਲੈਂਦਾ, ਇਕੱਲੇ ਬੰਦੇ 'ਤੇ ਜਿਹੜਾ ਮਰਜ਼ੀ ਰੋਹ ਪਾ ਲੈਂਦਾ। ਜਿਹੜਾ ਸਤਸੰਗਤ ਨਾਲੋਂ ਟੁੱਟ ਕੇ ਇਕੱਲਾ ਰਹਿ ਗਿਆ, ਉਹਦੇ ਉੱਪਰ ਵਿਕਾਰ ਭਾਰੂ ਹੋ ਜਾਂਦੇ ਨੇ, ਦੁੱਖ ਭਾਰੂ ਹੋ ਜਾਂਦੇ ਨੇ, ਅਤੇ ਆਹ ਜਿਹੜਾ ਦੁੱਖ ਚੰਬੜ ਜਾਂਦਾ ਨਾ ਜ਼ਿੰਦਗੀ ਅੰਦਰ, ਇਕੱਲਤਾ ਦੇ ਵਿੱਚੋਂ ਜਿਹੜੇ ਦੁੱਖ ਪੈਦਾ ਹੁੰਦੇ ਨੇ, ਸਤਿਗੁਰੂ ਜੀ ਕਹਿੰਦੇ ਉਹ ਕਦੀ ਮਿਟਦਾ ਨਹੀਂ ਹੈ। ਤਿੰਨ ਦੁੱਖ ਨਾ ਕਬੂ ਉਤਰੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਇਹ ਦੁੱਖ ਕਦੀ ਮਿਟਦਾ ਨਹੀਂ ਹੈ, ਅਤੇ ਸਾਰੀ ਜ਼ਿੰਦਗੀ ਉਹ ਬੰਦਾ ਜਿਹੜਾ ਹੈ ਦੁੱਖਾਂ ਦੇ ਵਿੱਚ ਇਹ ਬਤੀਤ ਕਰ ਦਿੰਦਾ, ਆਖਰ ਜਮਾਂ ਦੇ ਵਾਸੋ 'ਚ ਪੈ ਜਾਂਦਾ, ਜਮਾਂ ਦੀ ਮਾਰ ਇਸ ਨੂੰ ਖਾਣੀ ਪੈਂਦੀ ਹੈ।
ਜਿਨੀ ਰਾਵਿਆ ਪ੍ਰਾਵਿਆ ਪਨਾ ਸੇ ਦਸਨ ਨਿਤ ਖੜਿਆ।
ਪਰ ਜਿਨ੍ਹਾਂ ਨੇ ਸਤ ਸੰਗਤ ਰਾਹੀਂ ਆਪਣੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਪਰਮਾਤਮਾ ਨੂੰ ਯਾਦ ਕੀਤਾ, ਸੇ ਦਿਸਨ ਨਿਤ ਖੜੀਆਂ। ਨਿਤ ਖੜੀਆ ਦਾ ਅਰਥ ਕਿ ਨਿਤ ਉਹ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੇ ਰਹਿੰਦੇ, ਸਾਵਧਾਨ ਰਹਿੰਦੇ ਨੇ ਔਗੁਣਾਂ ਵੱਲੋਂ, ਵਿਕਾਰਾਂ ਵੱਲੋਂ, ਉਹ ਬੜੇ ਸੁਚੇਤ ਰਹਿੰਦੇ ਨੇ। ਪਰ ਇਹ ਦਾਤ ਮਿਲਦੀ ਹੈ ਗੁਰੂ ਕੋਲ ਆ ਕੇ। ਜੇ ਬੰਦਾ ਜ਼ਿੰਦਗੀ ਅੰਦਰ ਸਤਸੰਗਤ ਨਾਲ ਹੀ ਨਹੀਂ ਜੁੜੇਗਾ, ਇਸ ਪਾਵਨ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਜੋ ਬਚਨ ਕਹੇ ਨੇ ਉਹ ਪਹਿਲੀ ਗੱਲ ਇਹ ਹੈ ਕਿ ਸੋਭਾ ਅਤੇ ਸੁੰਦਰਤਾ ਉਹਨਾਂ ਦੀ ਹੈ ਜਿਹੜੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਦੇ ਨੇ। ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਕਦੀ ਸੋਭਾ ਨਹੀਂ ਬਣਨੀ, ਪਰ ਵਾਹਿਗੁਰੂ ਜੀ ਦੇ ਨਾਲ ਸਾਂਝ ਉਹਨਾਂ ਦੀ ਬਣਦੀ ਜਿਹੜੇ ਸਤਸੰਗਤ ਨਾਲ ਸਾਂਝ ਪਾਉਂਦੇ ਨੇ, ਗੁਰੂ ਨਾਲ ਸਾਂਝ ਪਾਉਂਦੇ ਨੇ, ਸਤਿਪੁਰਖਾਂ ਨਾਲ ਸਾਂਝ ਪਾਉਂਦੇ ਨੇ। ਜਿਹੜੇ ਜ਼ਿੰਦਗੀ ਅੰਦਰ ਸਤਸੰਗਤ ਨਾਲੋਂ ਟੁੱਟੇ ਰਹਿਣਗੇ ਉਹ ਕਦੀ ਪਰਮਾਤਮਾ ਦੇ ਪਿਆਰ 'ਚ ਨਹੀਂ ਜੁੜ ਸਕਦੇ, ਸਾਰੀ ਜ਼ਿੰਦਗੀ ਉਹ ਦੁਖੀ ਰਹਿਣਗੇ, ਉਹ ਸਾਰੀ ਜ਼ਿੰਦਗੀ ਜਮਾਂ ਦੇ ਵੱਸ 'ਚ ਪਏ ਰਹਿਣਗੇ। ਗੁਰੂ ਬਾਬਾ ਜੀ ਨੇ ਇਸ ਕਰਕੇ ਬਚਨ ਕਿਹਾ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਭਾਗਾਂ ਤੋਂ ਬਿਨਾਂ ਸਤਸੰਗਤ ਨਹੀਂ ਹੈ ਅਤੇ ਸਤਸੰਗਤ ਤੋਂ ਬਿਨਾਂ ਮਨ ਦੀ ਮੈਲ ਨਹੀਂ ਮਿਟਣੀ। ਆਪਾਂ ਜ਼ਿੰਦਗੀ 'ਚ ਜਿੱਧਰ ਵਿਚਰਦੇ ਹਾਂ ਨਾ, ਮੈਲ ਹੀ ਭਰੀ ਜਾ ਰਹੀ ਸਾਡੇ ਅੰਦਰ, ਸਾਰਾ ਸੰਸਾਰ ਮੈਲ ਨਾਲ ਭਰਿਆ ਹੋਇਆ। ਗੁਰੂ ਬਾਬਾ ਜੀ ਦਾ ਇੱਕ ਬਚਨ ਕਿ ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗੈ ਸੱਚ ਬਿਨਾਂ। ਅਸੀਂ ਤੁਰਦੇ ਹਾਂ ਨਾ, ਆਪਣੇ ਘਰੋਂ ਤੁਰਦੇ ਹਾਂ, ਘਰ ਤੋਂ ਤੁਰਦੇ ਹਾਂ, ਇੱਥੋਂ ਤੱਕ ਆਉਂਦੇ ਹਾਂ, ਕਿੰਨਾ ਧੂੰਆਂ, ਕਿੰਨੀ ਡਸਟ ਸਾਡੇ ਕੱਪੜਿਆਂ 'ਤੇ ਪੈ ਜਾਂਦੀ ਹੈ। ਕਿਤੇ 2-4 ਮੀਲ ਤੁਰਨਾ ਪੈ ਜਾਵੇ ਤਾਂ ਕੱਪੜੇ ਕਿੰਨੇ ਮੈਲੇ ਹੋ ਜਾਂਦੇ ਨੇ। ਅਤੇ ਆਪਾਂ ਜ਼ਿੰਦਗੀ 'ਚ ਸੁਰਤ ਕਰਕੇ ਤੁਰੇ, ਕਿੰਨਾ ਕੁਝ ਦੇਖਦੇ ਹਾਂ, ਕਿੰਨਾ ਕੁਝ ਸੁਣਦੇ ਹਾਂ, ਕਿੰਨਾ ਕੁਝ ਸੋਚਦੇ, ਉਹ ਸਾਰੀ ਮੈਲ ਸਾਡੇ ਅੰਦਰ ਇਕੱਠੀ ਹੋਈ ਜਾਂਦੀ ਹੈ। ਬਾਹਰੋਂ ਆਪਾਂ ਸਾਫ਼ ਸੁਥਰੇ ਹੋਈਏ ਅਤੇ ਤੰਦਰੁਸਤ ਰਹੀਦਾ, ਬਾਹਰ ਦੀ ਗੰਦਗੀ ਜਿਹੜੀ ਉਹ ਦੁੱਖਾਂ ਦਾ, ਰੋਗਾਂ ਦਾ ਕਾਰਨ ਬਣਦੀ ਹੈ। ਜਿਵੇਂ ਬਾਹਰ ਆਪਾਂ ਸਾਫ਼ ਸੁਥਰੇ ਰਹਿਣਾ, ਇਵੇਂ ਅੰਦਰੋਂ ਵੀ ਆਪਾਂ ਮੈਲ ਨੂੰ ਧੋਣਾ। ਬਾਹਰ ਰੋਜ਼ ਸਫਾਈ ਆਪਾਂ ਕਰਦੇ ਹਾਂ, ਬਾਹਰੋਂ ਬੰਦਾ ਕੋ ਮਾੜਾ ਹੋਏ, ਗੰਦਾ ਹੋਏ, ਉਹਨੂੰ ਕੋਲ ਨਹੀਂ ਬੈਠਣ ਦਿੰਦਾ, ਅਤੇ ਜਿਹੜਾ ਬੰਦਾ ਅੰਦਰੋਂ ਹੀ ਕੂੜ ਨਾਲ ਭਰਿਆ ਹੋਏ, ਜਿਹੜਾ ਅੰਦਰੋਂ ਹੀ ਮੈਲ ਨਾਲ ਭਰਿਆ ਹੋਏ। ਗੁਰੂ ਬਾਬਾ ਜੀ ਕਹਿੰਦੇ ਮੈਲ ਲਾਗੇ ਸੱਚ ਬਿਨਾਂ। ਇਹ ਦੁਨੀਆ ਇਸ ਕਰਕੇ ਰੋਗੀ ਹੈ, ਦੁਖੀ ਹੈ ਕਿ ਅੰਦਰ ਇਹਦੇ ਮੈਲ ਭਰੀ ਹੋਈ ਹੈ, ਸੱਚ ਨਾਲ ਇਹ ਜੁੜਿਆ ਨਹੀਂ, ਸੱਚ ਸੁਣਦਾ ਨਹੀਂ ਹੈ, ਸੱਚ ਪੜ੍ਹਦਾ ਨਹੀਂ ਹੈ, ਸੱਚ ਦੇਖਦਾ ਨਹੀਂ ਹੈ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਜ਼ਿੰਦਗੀ ਅੰਦਰ ਸਤਸੰਗਤ ਨਾਲੋਂ, ਗੁਰੂ ਨਾਲੋਂ ਟੁੱਟ ਗਏ, ਉਹ ਸਾਰੀ ਜ਼ਿੰਦਗੀ ਔਗਣਾਂ ਨਾਲ ਜੁੜ ਕੇ ਮੈਲੇ ਹੁੰਦੇ, ਉਹਨਾਂ ਦਾ ਇਹ ਦੁੱਖ ਜਿਹੜਾ ਕਦੀ ਮਿਟਦਾ ਨਹੀਂ ਹੈ, ਉਹ ਸਾਰੀ ਜ਼ਿੰਦਗੀ ਜਮਾਂ ਦੇ ਵੱਸ ਪਏ ਰਹਿੰਦੇ ਹਨ।
ਰਤਨ ਜਵੇ ਹਰ ਲਾਲ ਹਾਰ ਕੰਠ ਤੇ ਨਾ ਜੜਿਆ।
ਜਿਨ੍ਹਾਂ ਨੇ ਸਤਸੰਗਤ ਰਾਹੀਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਉਹ ਨਿਤ ਵਿਕਾਰਾਂ ਵੱਲੋਂ ਸਾਵਧਾਨ ਰਹਿੰਦੇ ਨੇ, ਉਹ ਨਿਤ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੇ। ਫਿਰ ਰਤਨ ਜਿਵੇਂ ਹਰ ਲਾਲ ਹਰ ਕੰਠ ਤੇ ਨਾ ਜੜਿਆ। ਜਿਵੇਂ ਬਾਹਰੀ ਤੌਰ 'ਤੇ ਆਪਾਂ ਸ਼ਿੰਗਾਰ ਨਹੀਂ ਕਰਦੇ, ਲੋਕਾਂ ਦੀਆਂ ਨਜ਼ਰਾਂ 'ਚ ਅਸੀਂ ਸੋਹਣੇ ਲੱਗ ਸਕੀਏ, ਬਾਹਰੀ ਤੌਰ 'ਤੇ ਸੋਹਣੇ ਕੱਪੜੇ ਪਾਉਂਦੇ ਹਾਂ, ਸੋਹਣਾ ਸ਼ਿੰਗਾਰ ਕਰਦੇ, ਕੋਈ ਗਹਿਣੇ ਵੀ ਪਾਉਂਦਾ, ਇਹ ਤਾਂ ਸਾਡੇ ਸਰੀਰ ਦਾ ਸ਼ਿੰਗਾਰ ਹੈ, ਇਹ ਤਾਂ ਦੁਨੀਆ ਦੇ ਵਿੱਚ ਲੋਕਾਂ ਨੂੰ ਚੰਗੀਆਂ ਲੱਗਣ ਦੇ ਲਈ। ਪਰ ਵਾਹਿਗੁਰੂ ਜੀ ਨੂੰ ਚੰਗੀਆਂ ਲੱਗਣ ਲਈ ਸਾਨੂੰ ਆਪਣੇ ਅੰਦਰ ਦਾ ਸ਼ਿੰਗਾਰ ਕਰਨਾ ਪਏਗਾ। ਬਾਹਰਲਾ ਸ਼ਿੰਗਾਰ ਜਿਹੜਾ ਉਹ ਦੁਨੀਆ ਤੱਕ ਹੀ ਹੈ, ਅੰਦਰਲਾ ਸ਼ਿੰਗਾਰ ਕਾਹਦੇ ਨਾਲ ਹੋਏਗਾ? ਗੁਣਾਂ ਦੇ ਨਾਲ। ਰਤਨ ਜਿਵੇਂ ਹਰ ਲਾਲ ਹਰ ਕੰਠ ਨਾ ਜੜਿਆ। ਜਿਹੜੇ ਰੋਜ਼ ਸਤਸੰਗਤ ਰਾਹੀਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ, ਉਹਨਾਂ ਦੇ ਹਿਰਦੇ ਰੂਪ ਗਲੇ ਵਿੱਚ ਰਤਨ ਜਿਵੇਂ ਹਰ ਲਾਲ, ਆਪ ਪਰਮਾਤਮਾ ਦੇ ਰੱਬੀ ਗੁਣ ਜਿਹੜੇ ਨੇ, ਕਿਹੜਾ ਸ਼ਿੰਗਾਰ ਸਤਿਗੁਰੂ ਜੀ ਨੇ ਸਾਨੂੰ ਕਿਹਾ? ਸਤਿਗੁਰੂ ਜੀ ਦੇ ਬਚਨ ਨੇ ਕਿ ਆਪਾਂ ਜ਼ਿੰਦਗੀ ਦੇ ਅੰਦਰ, ਜਿਵੇਂ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਕਿ ਨਿਮਣ ਸੋ ਅੱਖਰ ਖਮਣ ਗੁਣ ਜਿਹਵਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਮ। ਹਿਰਦੇ 'ਚ ਨਿਮਰਤਾ ਹੋਣੀ, ਹਿਰਦੇ 'ਚ ਖਿਵਾ ਹੋਣੀ, ਹਿਰਦੇ ਵਿੱਚ ਪਿਆਰ ਹੋਣਾ, ਇਹ ਉੱਤਮ ਗੁਣਾਂ ਦੇ ਜਿਹੜੇ ਰਤਨ ਨੇ ਉਹਨਾਂ ਦੇ ਹਿਰਦੇ ਵਿੱਚ ਜੜੇ ਜਾਂਦੇ ਨੇ, ਉਹਨਾਂ ਦੇ ਹਿਰਦੇ ਦਾ ਸ਼ਿੰਗਾਰ ਬਣ ਜਾਂਦੇ ਹਨ।
ਨਾਨਕ ਬਾਸ਼ਾ ਧੂੜ ਤੈਨਾ ਪ੍ਰਭ ਸਰਨੇ ਦਲ ਪੜਿਆ।
ਹਰਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪੌੜੀ ਦੇ ਅਖੀਰ 'ਤੇ ਕਹਿ ਰਹੇ, ਵਾਹਿਗੁਰੂ ਜੀ ਜਿਹੜੇ ਤੁਹਾਡੇ ਚਰਣਾਂ 'ਤੇ ਡਿੱਗ ਪਏ, ਜਿਹੜੇ ਤੁਹਾਡੇ ਪਿਆਰ 'ਚ ਜੁੜ ਗਏ, ਜਿਹੜੇ ਤੁਹਾਡੇ ਦਰ ਨਾਲ ਜੁੜ ਗਏ, ਮੈਨੂੰ ਉਹਨਾਂ ਦੀ ਚਰਨ ਧੂੜੀ ਬਖਸ਼ਿਸ਼ ਕਰ ਦਿਓ, ਭਾਵ ਮੈਨੂੰ ਉਹਨਾਂ ਦੀ ਸੰਗਤ ਮਿਲੇ, ਮੈਂ ਉਹਨਾਂ ਦੀ ਸੰਗਤ 'ਚ ਬੈਠ ਕੇ ਬੜੀ ਨਿਮਰਤਾ ਦੇ ਨਾਲ ਉਹਨਾਂ ਦੇ ਬਚਨ ਸੁਣ ਕੇ ਆਪਣੇ ਹਿਰਦੇ 'ਚ ਧਾਰਨ ਕਰਾਂ। ਮਨ ਦੀ ਜਿਹੜੀ ਮੈਲ ਹੈ ਉਹ ਸਤਸੰਗਤ ਦੀ ਚਰਨ ਧੂੜ ਦੇ ਨਾਲ ਉੱਠੇਗੀ, ਗੁਰੂ ਦੀ ਚਰਨ ਧੂੜ ਨਾਲ। ਚਰਨ ਧੂੜ ਦਾ ਅਰਥ ਹੈ ਕਿ ਗੁਰੂ ਦਾ ਜੋ ਆਚਾਰ ਹੈ, ਗੁਰੂ ਦੇ ਜਿਹੜੇ ਗੁਣ ਨੇ ਉਹ ਸਾਡੇ ਹਿਰਦੇ ਵਿੱਚ ਵਸ ਜਾਣ, ਸਾਡਾ ਮਨ ਪਵਿੱਤਰ ਹੋ ਜਾਏਗਾ। ਇਸ ਕਰਕੇ ਸਾਹਿਬ ਜੀ ਕਹਿੰਦੇ ਮੈਨੂੰ ਉਹਨਾਂ ਦੀ ਚਰਨ ਧੂੜ ਮਿਲ ਜਾਏ ਜਿਹੜੇ ਵਾਹਿਗੁਰੂ ਜੀ ਦੇ ਦਰ 'ਤੇ ਡਿੱਗੇ ਹੋਏ ਨੇ। ਗੁਰੂ ਬਾਬਾ ਜੀ ਨੇ ਗੁਰਬਾਣੀ 'ਚ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਿਆਂ ਦੀ ਬੜੀ ਵਡਿਆਈ ਕੀਤੀ। ਸਤਿਗੁਰੂ ਜੀ ਦੇ ਬਚਨ ਕਿ ਹਉਂ ਕੁਰਬਾਨੇ ਜਾਓ ਮਿਹਰਬਾਨਾ, ਹਉਂ ਕੁਰਬਾਨੇ ਜਾਓ, ਹਉਂ ਕੁਰਬਾਨੇ ਜਾਓ ਤਿੰਨਾਂ ਕਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿੰਨਾਂ ਕਿ ਹੋਂ ਸਦ ਕੁਰਬਾਨੇ ਜਾਓ। ਹੇ ਵਾਹਿਗੁਰੂ ਜੀ ਮੈਨੂੰ ਉਹਨਾਂ ਦੀ ਸੰਗਤ ਮਿਲੇ, ਉਹਨਾਂ ਤੋਂ ਮੈਂ ਕੁਰਬਾਨ ਜਾਵਾਂ ਜਿਹੜੇ ਤੁਹਾਡੇ ਪਿਆਰ ਵਿੱਚ ਜੁੜ ਕੇ ਤੁਹਾਡੇ ਚਰਨਾਂ ਨਾਲ ਜੁੜ ਗਏ ਹਨ।
ਬੰਗਾਰਾ ਪ੍ਰਾਵੇ ਆਰਾਧਨਾ ਬਹੁਰ ਨਾ ਜੜ ਮਿੜਿਆ।
ਸਤਿਗੁਰੂ ਜੀ ਨੇ ਅਖੀਰ 'ਤੇ ਬਚਨ ਕੇ ਕਿ ਜਿਹੜੇ ਇਸ ਜ਼ਿੰਦਗੀ ਰੂਪ ਮਗਰ ਦੇ ਮਹੀਨੇ ਵਿੱਚ ਵਾਹਿਗੁਰੂ ਜੀ ਦੀ ਆਰਾਧਨਾ ਕਰਦੇ ਨੇ ਉਹ ਮੁੜ ਕੇ ਜੰਮਣ ਮਰਨ ਦੇ ਗੇੜ 'ਚ ਨਹੀਂ ਪੈਂਦੇ। ਜਿਹੜੇ ਸਤ ਸੰਗਤ ਨਾਲ ਨਾ ਜੁੜ ਸਕੇ, ਜਿਹੜੇ ਜ਼ਿੰਦਗੀ ਅੰਦਰ ਇਕੱਲੇ ਵਿਚਰਦੇ ਰਹੇ, ਜਿਵੇਂ ਸਤਿਗੁਰੂ ਜੀ ਨੇ ਆਸਾ ਦੀ ਵਾਰ 'ਚ ਇੱਕ ਬਚਨ ਕਿਹਾ ਹੈ ਨਾ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਜਿਹੜੇ ਗੁਰੂ ਦੀ ਗੱਲ ਨੂੰ ਚੇਤੇ ਨਹੀਂ ਕਰਦੇ, ਮਨ 'ਚ ਬੜੇ ਸਿਆਣੇ ਨੇ, ਬੜੇ ਦਾਨੇ ਕਿ ਗੁਰਦੁਆਰੇ ਜਾਣ ਦੀ ਕੀ ਲੋੜ ਹੈ, ਬਾਣੀ ਪੜ੍ਹਨ ਦੀ ਕੀ ਲੋੜ ਹੈ, ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਦੇਖੋ ਜੀ, ਮਨ ਸਾਫ ਹੋਣਾ ਚਾਹੀਦਾ, ਮਨ ਆਪਣੇ ਸੁਚੇਤ, ਬੜੇ ਸੁਚੇਤ ਨੇ ਮਨ ਕਰਕੇ। ਛੁੱਟੇ ਤਿਲ ਬੁਆੜ ਦਿਓ ਸੁੰਜੇ ਅੰਦਰ ਖੇਤ। ਬੁਆੜ ਦਾ ਬੂਟਾ ਨਹੀਂ ਹੁੰਦਾ, ਪੱਤਲਾਂ ਦਾ ਖੇਤ ਬੀਜਦੇ ਹਾਂ, ਛੋਲਿਆਂ ਦੇ ਖੇਤ ਬੀਜਦੇ ਹਾਂ। ਕੋਈ ਖਾਸ ਬਿਮਾਰੀ ਕਰਕੇ ਜਾਂ ਬਿਜਲੀ ਦੀ ਲਿਸ ਕਰਕੇ ਇੱਕ ਬੂਟਾ ਹੁੰਦਾ, ਉਹਦਾ ਫੈਲਾਓ ਬੜਾ ਹੁੰਦਾ, ਡੋਡੀਆਂ ਫਲ ਬੜੇ ਲੱਗਦੇ ਨੇ, ਪਰ ਉਹਦੀਆਂ ਡੋਡੀਆਂ 'ਚ ਸਵਾਹ ਹੁੰਦੀ, ਜ਼ਿਮੀਂਦਾਰ ਵੱਢਦਾ ਹੀ ਨਹੀਂ ਉਹਨੂੰ, ਧਰਤੀ 'ਤੇ ਰੁਲਦਾ ਰਹਿੰਦਾ, ਪਸ਼ੂਆਂ ਦੇ ਪੈਰਾਂ ਹੇਠ ਰੁਲਦਾ ਰਹਿੰਦਾ। ਕਹਿਣਗੇ ਛੁੱਟੇ ਤਿਲ ਬਵਾੜਨੀਓ ਸੁੰਝੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ ਫਲੀਏ ਫੁਲੀਏ ਬੱਪੜੇ ਪੀਤਨ ਵਿੱਚ ਸਵਾਹ। ਵਿਚਾਰਾ ਫਲਿਆ ਵੀ ਫੁਲਿਆ ਵੀ, ਪਰ ਅੰਦਰ ਸਵਾਹ ਹੋਣ ਕਰਕੇ ਜ਼ਿਮੀਂਦਾਰ ਨੇ ਪ੍ਰਵਾਨ ਨਾ ਕੀਤਾ। ਬੰਦਾ ਧਾਰਮਿਕ ਭੇਖ ਵੀ ਕਰਦਾ, ਧਰਮ ਸਥਾਨਾਂ 'ਤੇ ਵੀ ਜਾਂਦਾ, ਧਰਮ ਕਰਮ ਵੀ ਕਰਦਾ, ਪਰ ਅੰਦਰ ਗੁਰੂ ਦੀ ਗੱਲ ਨਹੀਂ ਟਿਕੀ, ਅੰਦਰ ਕੇਵਲ ਚਤਰਾਈਆਂ ਨੇ, ਚਲਾਕੀਆਂ ਨੇ, ਸਿਆਣਪਾਂ ਨੇ, ਉਹ ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨ ਨਾ ਹੋ ਸਕਿਆ। ਸਤਿਗੁਰੂ ਜੀ ਕਹਿੰਦੇ ਇਕੱਲਾ ਰਿਹਾ, ਜਮਾਂ ਦੇ ਵੱਸ ਪੈ ਗਿਆ, ਪਰ ਜਿਨ੍ਹਾਂ ਨੇ ਸਤ ਸੰਗਤ ਰਾਹੀਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮੰਗਰ ਪ੍ਰਭ ਆਰਾਧਣਾ ਬਹੁੜ ਨਾ ਜਨਮੜੀਆ, ਉਹਨਾਂ ਦਾ ਜੰਮਣ ਮਰਨ ਕੱਟਿਆ ਜਾਂਦਾ। ਸਤਿਗੁਰੂ ਜੀ ਨੇ ਸਮੁੱਖ ਵਾਕ ਦੇ ਰਾਹੀਂ ਗੱਲ ਕਹੀ ਹੈ, ਸੋਹਣੇ ਉਹ ਨੇ ਸੁਭਾ ਵਾਲੇ ਉਹ ਜਿਹੜੇ ਵਾਹਿਗੁਰੂ ਜੀ ਦੇ ਪਿਆਰ ਜੁੜ ਗਏ, ਸਤ ਸੰਗਤ ਰਾਹੀਂ ਜਿਹੜੇ ਜੁੜੇ ਨੇ, ਜਿਹੜੇ ਜ਼ਿੰਦਗੀ ਸਤ ਸੰਗਤ ਨਾਲੋਂ ਗੁਰੂ ਨਾਲੋਂ ਟੁੱਟੇ ਰਹਿੰਦੇ, ਇਕੱਲਤਾ ਦਾ ਦੁੱਖ ਭੋਗਦਿਆਂ ਜਮਾਂ ਦੇ ਵੱਸ ਪੈ ਜਾਂਦੇ ਨੇ, ਪਰ ਜੋ ਸਿਮਰਨ ਕਰਦੇ ਨੇ ਬਹੁੜ ਨਾ ਜਨਮੜੀ ਆ। ਆਪਾਂ ਗੁਰੂ ਚਰਣਾ 'ਚ ਅਰਦਾਸ ਕਰਨੀ, ਜਿੱਥੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਮੌਕਾ ਮਿਲਿਆ। ਸਤਿਗੁਰੂ ਜੀ ਉਹ ਸਾਹਮਤ ਦਿਹੋ ਦਿਆਲ ਪ੍ਰਭ ਜੇ ਤੁਮੇ ਅਰਾਧਾ, ਨਾਨਕ ਮੰਗੇ ਦਾਨ ਪ੍ਰਭ ਰੇਨ ਪਗਸਾ ਦਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦਿੱਖੀ ਮੈਂ ਬਖਸ਼ ਦੇਣੀ ਜੀ ਉਹ। ਕੋਟਾਨਕੋਟ ਧੰਨਵਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਸਰਕਾਰ ਤੁਹਾਡੇ ਦੀਦਾਰ ਕਰਨ ਦਾ ਮੌਕਾ ਪ੍ਰਾਪਤ ਹੋਇਆ। ਮਾਨਯੋਗ ਸਿੰਘ ਸਾਹਿਬਾਨ ਜੀ ਦਾ, ਜਿਨ੍ਹਾਂ ਨੇ ਇਹ ਸਮਾਂ ਬਖਸ਼ ਕੇ ਤੁਹਾਡੀ ਸੇਵਾ ਕਰਨ ਦਾ ਸੁਭਾਗ ਬਖਸ਼ਿਆ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਸੇਵਾਦਾਰਾਂ ਦਾ, ਵੀਰਾਂ ਦਾ, ਗ੍ਰੰਥੀ ਸਿੰਘਾਂ ਦਾ, ਆਪ ਸਾਰੀ ਸਮੂਹ ਗੁਰੂ ਰੂਪ ਸਾਧ ਸੰਗਤ ਦਾ ਬਹੁਤ ਧੰਨਵਾਦ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਆਖਰੀਆਂ ਪੰਕਤੀਆਂ ਸਰਵਣ ਕਰਦੇ ਹਾਂ, ਆਪਾਂ ਸਮਾਪਤੀ ਕਰੀਏ ਜੀ।
ਨਾਨਕ ਬਾਸੇ ਧੂਲ ਤਿੰਨ ਪ੍ਰਭ ਸਰਣੀ ਦਰ ਪਰਿਆ, ਬੰਗਾਰ ਪ੍ਰਭ ਆਰਾਧਨਾ ਬਹੁੜ ਨਾ ਜਨਮਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।